प्रेत जून कोई छोटी जी नहीं है, कई कोट भूत प्रेत सूकर मृगा, अंतकाल जो मंदिर सिमरे ऐसी चिंता में जो मरे प्रेत जून। बाल वाले लिखिया बार बार कई बारी प्रेत दी जून पाऊ, जेडे कोठियां बनाउंदे ही मर जांदे, उतला फ्लैट अली कंप्लीट नहीं होया, जां उतला चौथा पंजवा फ्लैट बनाया सरकार ने आन के भन सिटिया, ओदे हावे च ही मर गए, ओ प्रेत आन के ते उत्थे फिर वासा कर लैंदे, पए किराएदारां दा खून चूसदे आ। ओ प्रेत पिंजर मैं भुख गए, प्रेत पिंजर मैं धर्म राय की बाटी ली जाए, धर्म राय की बाटी ली जाए, जिन्हा का नाम विसारा दे। याद रखो इत्थे बैलेंस नहीं ना पूरा होया, ताड़ा सजा पूरी नहीं ना मिली, ते लाओ धर्म राज दे बाबते कहंदे आ हर का जिन्हां ना नाम वसारिया उन्हां दा बैलेंस रह जांदा, ओ फिर उत्थे जाके धर्म राय की बाकी धर्म राय की बाकी जिन हर का नाम विसारा है। सत्ते गुर सारिया नू औंकड़ पार उतारा कादे ना होएगा, नाम जपना शब्द है इत्थे गुर दा मतलब गुर सत्ते गुर ओ उदे नाल पार उतारा होएगा। सत्ते गुर पार उतारा है, जदू तू बोलेगा उस शब्द नू गुर सत्ते गुर बोलो सबे गुर गुर सत्ते गुर बोलो सबे गुर, इत्थे भी खत्म नहीं कीता, कहना आखना तेनू पैना गुरु शब्द गुरु मंत्र दा अद्धा हिस्सा दे गए इत्थे महला तीजा गुरु अमरदास साहब। गुर सत्ते गुर बोलो सबे गुर गुर सत्ते गुर बोलो सबे गुर, आख गुरु जी गाया गुर सत्य गुर बोलो सबे गुर गुर सत्य गुर बोलो सबे गुर, आग गुरु की माया आग गुरु की माया, गुर सिखा इको प्यार गुर सिखा इको प्यार, गुर मित्ता पुत्ता पाया गुर मित्ता पुत्ता पाया, गुरमुख सखियां सिख गुरमुख सखियां सिख, गुरु गुरु सिख गुरु सखिया सिख गुरु गुरु, गुरमुख सखिया सिख किया है जेड़े खंडे बाटे दी पौल लैके संगत तो संगत दे विचों ही जेड़े दीखिया लै जांदे उन्हां लई किया गुरमुख सखिया सिख सिख गुरमुख सखिया सिख गुरु मिलाइया गुरु मिलाइया, एक सेवक गुर पासे एक गुरे कारे लाइया, एक सेवक गुर पास एक गुरे कारे लाइया, जिन गुर प्यारा मन चित तिन भाओ गुरु दिवाइया, जिन गुर प्यारा मन चित तिन भाओ गुरु दिवाइया, गुर सिखा इको प्यार गुर मित्ता पुत्ता पाइया, गुर सिखा इको प्यार गुर मित्ता पुत्ता पाइया, गुर सत गुर बोलो सत गुर 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 सत गुर बोलो सत गुर 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 वाहिगुरु वाहिगुरु। ਅੱਧਾ ਹਿੱਸਾ ਬਾਬਾ ਨਾਨਕ ਆਪ ਦੇ ਗਿਆ। ਜਿਸ ਵੇਲੇ ਸਾਰੇ ਸ਼ਬਦ ਤੋਂ ਪਹਿਲਾਂ ਹੀ ਨਾਨਕ ਆ ਜੇ, ਉਹ ਆਪਣੇ ਆਪ ਨੂੰ ਕਹਿ ਰਹੇ ਨੇ, ਨਾਨਕ ਤੂੰ ਸ਼ਬਦ ਨੂੰ ਅੰਦਰ ਚੇਤੇ ਚ ਨਹੀਂ ਲਿਆਉਂਦਾ। ਨਾਨਕ ਗੁਰੂ ਨਾ ਚੇਤੇ, ਨਾਨਕ ਗੁਰੂ ਨਾ ਚੇਤੇ। ਤੂੰ ਦਾਨ ਪੁੰਨ ਕਰਕੇ ਹੋਰ ਨੇਕ ਕੰਮ ਕੇ ਆਪਣੇ ਮਨ ਨੂੰ ਸਮਝਾ ਲੈਣਾ ਵੀ ਮੈਂ ਸੁਚੇਤ ਹੋ ਗਿਆ। ਤੂੰ ਗੁਰੂ ਦੀ ਚੇਤਿਆ ਨੀ, ਮਨੇ ਆਪਣੇ ਸੋਚੇ, ਮਨੇ ਆਪਣੇ ਸੋਚੇ। ਤੂੰ ਆਪਣੇ ਮਨ ਨੇ ਕਹਿ ਰਿਹਾ ਵੀ ਮੈਂ ਸੁਚੇਤ ਹੋ ਗਿਆ, ਮੈਂ ਤੇ ਬਸ ਫਾਰਗ ਹੋ ਗਿਆ, ਦਰਗਾਹ ਜਾਊਂਗਾ ਹੁਣ ਸਭ ਕੁਛ। ਮਹਾਰਾਜ ਕਹਿੰਦੇ ਗਾਲਬ ਦਿਲ ਕੇ ਬਹਿਲਾਨੇ ਕੇ ਲੀਏ ਖਿਆਲ ਅੱਛਾ ਹੈ, ਮਨੇ ਆਪਣੇ ਸੋਚੇ। ਇੱਦਾਂ ਜਿੱਦਾਂ ਤਿਲਾਂ ਦਾ ਬੂਟਾ ਜਿਹੜਾ ਕਾਲੇ ਤਿਲ ਹੁੰਦੇ ਆ ਡੋਡੀ ਵਾਲੇ, ਉਹਨੂੰ ਉੱਥੇ ਹੀ ਜ਼ਿਮੀਂਦਾਰ ਸੁੱਟ ਦਿੰਦਾ, ਬਾਕੀ ਤਿਲ ਘਰ ਲੈ ਜਾਂਦਾ, ਤੇ ਉੱਦਾਂ ਤੈਨੂੰ ਇੱਥੇ ਸੁੱਟਿਆ ਜਾਣਾ। ਛੁੱਟੇ ਤਿਲ ਉਹ ਜਿਹੜੇ ਚੰਗੇ ਚੰਗੇ ਤਿਲਾਂ ਦੀਆਂ ਡੋਡੀਆਂ ਹੁੰਦੀਆਂ, ਇੱਕ ਕਾਲੀਆਂ ਡੋਡੀਆਂ ਹੁੰਦੀਆਂ, ਸਵਾਹ ਨਿਕਲਦੀ ਉਹ ਡੋਡੀ ਭਰੋਵੋ ਤੇ ਤੇ ਤਿਲ ਨਹੀਂ ਨਿਕਲਦੇ। ਉਹ ਜ਼ਿਮੀਂਦਾਰ ਦਾਤੀ ਉਹਨੂੰ ਛੱਡ ਦਿੰਦਾ, ਉਹ ਗਾਂਹ ਲੰਘ ਜਾਂਦਾ, ਬੂਟਾ ਉੱਥੇ ਖੜਾ ਰਹਿ ਲੈਂਦਾ, ਬਾਕੀ ਚੰਗੇ ਚੰਗੇ ਤਿਲ ਵੱਢ ਕੇ ਤਿਲ ਘਰ ਲੈ ਜਾਂਦਾ, ਤੇ ਉਹ ਉੱਥੇ ਖੇਤ ਦੇ ਅੰਦਰ ਹੀ ਖੜਾ ਰਹਿੰਦਾ। ਛੁੱਟੇ ਜੋ ਸੁਣਜੇ ਅੰਦਰ ਰਹੇ ਖੇਤ, ਇੱਥੇ ਮਹਾਰਾਜ ਕਹਿੰਦੇ ਉਦਾਂ ਤੂੰ ਤਿਲਾਂ ਗੂੰ ਸੁੰਜੇ ਥਾਂ ਪਿਆ ਰਹਿ ਜਾਏਗਾ, ਕਹਿੰਦੇ ਬਾਕੀ ਮਾਲਕ ਦੇ ਘਰ ਚਲੇ ਜਾਣਗੀ, ਤੇਰੀ ਰੂਹ ਉੱਥੇ ਤੜਫਦੀ ਰਹਿ ਜਾਣੀ ਹੈ, ਤੇ ਕੀ ਕੋਈ ਉਹਦਾ ਵੀ ਇਲਾਜ ਹੈ। ਮਹਾਰਾਜ ਅੱਗੇ ਮਿਹਰ ਚਾਹੁੰਦੇ ਨੇ, ਕਹਿੰਦੇ ਨੇ ਘਾਬਰ ਨਾ, ਜੇ ਤੂੰ ਖੇਤ ਦੇ ਵਿੱਚ ਵੀ ਰਹਿ ਗਿਆ ਨਾ, ਵੀ ਇਸ ਤਰ੍ਹਾਂ ਤੂੰ ਪਾਪ ਇੰਨੇ ਕੀਤੇ ਹੈ, ਤੂੰ ਤਰਿਆ ਨਹੀਂ ਹਾਲੀ ਤੱਕ, ਤੂੰ ਇੱਕ ਵਾਰੀ 100 ਵਾਰੀ ਉੱਚੀ ਉੱਚੀ ਨਾਮ ਜਪ ਕੇ ਦੇਖ। ਕਹੋ ਨਾਨਕ ਸੋ ਨਾ, ਕਹੋ ਨਾਨਕ ਸੋ ਨਾ। 100 ਵਾਰੀ ਤੂੰ ਰੱਬ ਦਾ ਇੱਕ ਵਾਰੀ ਨਾਂ ਦੇਖ ਕੇ ਲੈ। ਕੌਣ ਲੈਣ? ਖੇਤੇ ਅੰਦਰ ਸੁੱਤਿਆ, ਪਹਿਲਾਂ ਤੂੰ ਛੁੱਟੇ ਤਿਲ ਦੁਆਰ ਜੋ। ਕਿਸੇ ਮਨ ਚ ਪਾਪੀ ਤੂੰ ਪਾਪੀ ਘੋਰ ਪਾਪੀ ਦਾ ਵੀ ਇਲਾਜ ਦੱਸ ਰਹੇ ਨੇ ਛੁੱਟੇ ਦਿਲ ਕੱਢ ਦਿੱਤਾ ਜੀ ਜਿਹੜੇ ਤਿਲ ਪਿੱਛੇ ਛੁੱਟੇ ਰਹਿ ਜਾਂਦਾ ਬੂਟਾ ਉਹ ਫਿਰ ਤਿਲਾਂ ਉਹ ਸੰਘਿਆਰੀਆਂ ਚੁਣਨ ਵਾਲੀਆਂ ਸਿੱਕੇ ਚੁਗਣ ਵਾਲੀਆਂ ਹੋਰ ਉਹ ਸੁਣਜਾਨੀਆਂ ਕੋਈ ਬੱਕਰੀ ਮੂੰਹ ਮਾਰ ਗਈ ਉਹ ਕੁਛ ਉਹ ਨਖਸਮਾ ਪਿਆ ਰਹਿੰਦਾ ਸੌ ਨਾ ਉਹਦੇ ਸੌ ਖਸਮ ਹੋ ਜਾਂਦੇ ਇਹਨਾਂ ਨਾਲ ਮਿਹਨੇ ਕੱਢਣ ਵਾਲਿਆਂ ਉਹ ਭਾਈ ਉੱਤੇ ਵੀ ਕਹਿ ਰਹੇ ਦਿਓ ਹਾੜੀ ਸੱਤ ਵਾਰ ਨਾਨਕ ਗੁਰੂ ਨਾਲ ਚੇਤਨੀ ਅੱਗੇ ਸਪਸ਼ਟ ਛਾ ਪਾ ਕੇ ਤੇ ਕਹੋ ਦੇ ਹਾਹੇ ਨੂੰ ਔਂਕੜਾ ਜਿੱਦਾਂ ਕਹੋ ਨਾਨਕ ਹਰ ਭਜ ਮਨਾ ਜੇ ਵਿਦ ਜਲ ਕੋ ਮੀਨ ਕਹੋ ਨਾਨਕ ਗੁਰੂ ਦਾ ਉਪਦੇਸ਼ ਕਰਨ ਦਾ ਢੰਗ ਹੈ ਗੁਰਮੰਤਰ ਜਪਣ ਦਾ ਜਿੱਥੇ ਕਹੋ ਆ ਜਾਏ ਉਹ ਹੈ ਨਾਮ ਦਾ ਕਹਿਣਾ ਕਹੋ ਨਾਨਕ ਸੋ ਨਾਮ ਕਿਸੇ ਚ ਬਾਣੀ ਚ ਐ ਨੀ ਦਇਆ ਜਾਂ ਗੁਰੂ ਨਾਨਕ ਦੇ ਘਰ ਚ ਪਾਪੀ ਤੂੰ ਪਾਪੀ ਬੰਦੇ ਲਈ ਵੀ ਆਪਟੀਮਿਸਟਿਕ ਵਿਊ ਹੈ ਨਹੀਂ ਤੇ ਇੱਕ ਵਾਰੀ ਆ ਹਿੰਦੂ ਅਕਬਰ ਨਾ ਦੀਨ ਇਲਾਹੀ ਮਜ਼ਹਬ ਚਲਾਉਣਾ ਚਾਹਿਆ ਉਹ ਬੜਾ ਹਿੰਦੂ ਵੱਲ ਹਿੰਦੂਇਜ਼ਮ ਵੱਲ ਰੁਕਿਆ ਕਿਉਂਕਿ ਮੁਸਲਮਾਨ ਮੈਂ ਅੱਗੇ ਵੀ ਦੱਸਿਆ ਇਨਕਪਲੀਟ ਮਜ਼ਹਬ ਹੈ ਉਹ ਸੱਤਾਂ ਪਤਾਲਾਂ ਸੱਤਾਂ ਤਬਕਾਂ ਤੱਕ ਹੀ ਹੈ ਤੇ ਮੁਰਦਿਆਂ ਨੂੰ ਹਾਲੀ ਤੱਕ ਕਬਰਾਂ ਜੀ ਬੰਦ ਕਰੀ ਜਾਂਦੇ ਨੇ ਵੀ ਕਦੀ ਜ਼ਮਾਨਾ ਆਏਗਾ ਸਾਰੇ ਖੜੇ ਹੋ ਜਾਣਗੇ ਹਿੰਦੂ ਮਤ ਫਿਰ ਵੀ ਬਹੁਤ ਤਾਂ ਜਾ ਚੁੱਕਾ ਹੈ ਗਿਆਨ ਖੰਡ ਤੱਕ ਪਹੁੰਚ ਚੁੱਕਾ ਇਹਦੀ ਥਿਊਰੀ ਸਾਡੇ ਗੁਰੂ ਨਾਨਕ ਵਾਂਗੂ ਸਾਡੇ ਗ੍ਰੰਥਾਂ ਚ ਇਹਨਾਂ ਦੀ ਥਿਊਰੀ ਹੈ ਤੇ ਉਹ ਬੀਰਬਲ ਨਾ ਉਹ ਕਿਤੇ ਅਕਬਰ ਨਾ ਕਿਹਾ ਜੀ ਮੈਂ ਮੁਸਲਮਾਨ ਹਾਂ ਮੈਂ ਵੀ ਹਿੰਦੂ ਬਣ ਸਕਦਾ ਉਹ ਕਹਿੰਦਾ ਕੱਲ ਨੂੰ ਮੈਂ ਤੁਹਾਨੂੰ ਦੱਸੂਗਾ ਤੁਸੀਂ ਕੱਲ ਨੂੰ ਆ ਜਾਓ ਮੈਂ ਦਰਿਆ ਕੰਢੇ ਹੋਊਂਗਾ ਉੱਥੇ ਆ ਜਾਓ ਤੁਸੀਂ ਅਕਬਰ ਉੱਥੇ ਗਿਆ ਤੇ ਅੱਗੇ ਬੀਰਬਲ ਨਾਲ ਇੱਕ ਖੋਤਾ ਲਿਆਂਦਾ ਤੇ ਉਹਨੂੰ ਮਾਰ ਸਨਲਾਈਟ ਸਾਬਣ ਲਾਈਫ ਬੋਏ ਸਾਬਣ ਐਨ ਧੋਣ ਡਿਆ ਦਬਾ ਦਾ ਪਾਣੀ ਪਾਈ ਜਾਏ ਨਾਲੇ ਉਹਦੇ ਝੱਗ ਕੱਢੇ ਐਨ ਖੋਤੇ ਉਹ ਕਹਿੰਦੇ ਬੀਰਬਲ ਇਹ ਕੀ ਕਰਨ ਡਿਆ ਕਹਿੰਦਾ ਜੀ ਮੈਂ ਇਹਨੂੰ ਖੋਤੇ ਨੂੰ ਨਾ ਸਾਬਣ ਮਲ ਮਲ ਕੇ ਇਹਨੂੰ ਗਾਂ ਬਣਾਉਣੀ ਉਹ ਕਹਿੰਦਾ ਮੂਰਖਾ ਕਦੀ ਖੋਤੇ ਤੂੰ ਗਾਂ ਬਣੀ ਹੈ ਉਹ ਕਹਿੰਦਾ ਬੀਰਬਲ ਕਹਿੰਦਾ ਤੇ ਫਿਰ ਮੁਸਲਮਾਨ ਤੇ ਹਿੰਦੂ ਕਿੱਦਾਂ ਬਣ ਸਕਦਾ ਉਹ ਨਿਰਾਸ਼ ਹੋ ਗਿਆ ਅਕਬਰ ਐਡਾ ਉਹ ਕਹਿੰਦੇ ਉਹ ਮਹਾਰਾਜ ਦੀ ਬਾਣੀ ਕਹਿੰਦੀ ਪਾਪੀ ਤੂੰ ਪਾਪੀ ਬੰਦੇ ਦਾ ਵੀ ਉਧਾਰ ਹੈ ਉਹ ਕੀ ਹੈ ਛੁੱਟੇ ਤਿਲ ਤੈਨੂੰ ਫਿਰ ਫਲ ਪੈ ਜਾਣਗੇ ਹਲੇ ਐ ਖੁੱਲਿਆ ਬੱਪੂਰੇ ਹਲੇ ਖੁੱਲਿਆ ਬੱਪੂਰੇ ਹੈਪੀ ਤਨ ਵਿੱਚ ਸੁਆਹ ਕੀ ਹੋ ਗਿਆ ਤੇਰੇ ਅੰਦਰ ਸੁਆਹ ਹੈ ਤੇਰੇ ਅੰਦਰ ਇੰਨੇ ਪਾਪ ਹੈ ਤੂੰ ਫਿਰ ਵੀ ਫਲ ਜਾਏਗਾ ਫਲੇ ਐ ਖੁੱਲਿਆ ਬੱਪੂਰੇ ਹਲੇ ਖੁੱਲਿਆ ਬੱਪੂਰੇ ਫਿਕਰ ਨਾ ਕਰ, ਹੁਣ ਕਿ ਤੈਨੂੰ ਫਲ ਲੱਗ ਜਾਣਗੇ। ਤੂੰ ਇੱਕ ਵਾਰੀ ਨਾਮ ਜਪਣਾ ਲਾ ਸੀ, ਫਲੀਆਂ ਫੁਲੀਆਂ ਬੱਪੜੇ ਭੀ ਧਨ ਵਿੱਚ ਸੁਭਾਅ ਖੱਕ, ਜਿੰਨੇ ਮਰਜ਼ੀ ਪਾਪ ਕੀਤੇ ਹੋਣ ਆਸਾਂਕ ਖੱਤੇ ਖੇਨ ਬਖਸ਼ਣ ਹਨ, ਨਾਨਕ ਸਾਹਿਬ ਸਦਾ ਦਿਆ। ਸੋ ਮਹੱਲੇ ਪਹਿਲੇ ਦਾ ਸ਼ਬਦ ਲਈਏ, ਜਿਹੜਾ ਸੋਨਾ ਸੁਨਿਆਰ ਬਣਾਉਂਦਾ ਨਾ, ਉਹਦੀ ਚੋਂ ਢਾਲ ਢਾਲ ਕੇ ਚੰਗਾ ਸੋਨਾ ਤੇ ਹੋ ਜਾਂਦਾ। ਇੱਕ ਸੋਨਾ ਇੰਨਾ ਸੜ ਜਾਂਦਾ ਉਹਨੂੰ ਮਨੂਰ ਕਹਿੰਦੇ, ਉਹ ਐਡਾ ਪੱਥਰ ਜਾਂ ਮਨੂਰ ਕਾਲਾ ਜਿਹਾ ਸੋਨਾ ਹੋ ਜਾਂਦਾ, ਉਹਨੂੰ ਸੁੱਟ ਦਿੰਦਾ ਸੁਨਿਆਰਾ। ਬਾਬਾ ਨਾਨਕ ਉਹਨੂੰ ਫਿਰ ਮਨੂਰ ਨੂੰ ਚੱਕ ਕੇ ਨਾ ਲਿਆਉਂਦਾ, ਕਹਿੰਦੇ ਨਹੀਂ ਯਾਰ ਤੈਨੂੰ ਮੈਂ ਮੁੜ ਕੇ ਸੋਨਾ ਬਣਾ ਦੇਣਾ। ਉਹ ਸੁਨਿਆਰ ਕਹਿੰਦਾ ਕਿੱਦਾਂ ਬਣਾ ਦੂੰਗਾ ਮਹਾਰਾਜ, ਕਿੰਨਾ ਸ਼ਬਦ ਲਾਇਆ ਮਹੱਲੇ ਪੈਣੇ। ਪਿਆ ਮਨੂਰ ਕੰਚਨ ਫਿਰ ਕੰਚਨ ਫਿਰ ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ, ਧੰਨ ਗੁਰੂ ਨਾਨਕ ਦੇਵ ਸਾਹਿਬ। ਪਿਆ ਮਨੂਰ ਕੰਚਨ ਫਿਰ ਕੰਚਨ ਸੋਨਾ ਪਿਆ ਕੰਚਨ ਫਿਰ, ਪਰ ਉਹਨੂੰ ਸ਼ਬਦ ਮਿਲ ਜਾਏ, ਗੁਰ ਰਾਰੇ ਨੂੰ ਔਂਕੜ ਵਾਲਾ ਆ ਰਿਹਾ, ਉਹਨੂੰ ਸ਼ਬਦ ਮਿਲ ਜਾਏ ਤੇ ਅੰਦਰ ਹੀ ਮਿਲੇ ਉਸ ਸਰੀਰ ਦੇ, ਬਾਹਰ ਨਹੀਂ ਉਹਨੇ ਮਿਲਣਾ।
ਜੇ ਗੁਰ ਮਿਲੇ ਤਨੇਹਾ,
ਐਸਾ ਪ੍ਰੋਸੈਸ ਕਰੇਗਾ ਉਹ ਅੰਦਰ ਹੀ ਅੰਦਰ ਦੇਹੀ ਦੇ, ਪਤਾ ਕੀ ਹੋ ਗਿਆ,
ਇੱਕ ਨਾਮ ਅੰਮ੍ਰਿਤ ਉਹ ਦੇਵੈ, ਇੱਕ ਨਾਮ ਅੰਮ੍ਰਿਤ ਉਹ ਦੇਵੈ, ਤੋ ਨਾਨਕ ਤ੍ਰਿਸਟ
ਅੰਦਰ ਹੀ ਤ੍ਰਿਸ਼ਟ ਹੋ ਜਾਏਗਾ।
ਪਿਆ ਮਨੂਰ ਕੰਚਨ ਫਿਰ ਹੋਵੇ, ਪਿਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ
ਬਣਿਆ ਕਿੱਦਾਂ ਸੀ, ਚਿਤ ਚੇਤ ਸੇ ਕੀ ਨਹੀਂ ਬਾਲਿਆ, ਚਿਤ ਚੇਤ ਸੇ ਕੀ ਪਾਗਲਾ, ਤੂੰ ਮਨੂਰ ਬਣਦਾ ਹੀ ਕਿਉਂ ਹੈ, ਤੂੰ ਚੇਤੇ ਰੱਖ, ਚਿਤ ਚੇਤ ਸੇ ਕੀ, ਕਿਉਂ ਨੀ ਚੇਤਦਾ, ਕੀ ਨਹੀਂ ਸਵਾਲੀਆ ਨਿਸ਼ਾਨ ਹੈ, ਚਿਤ ਚੇਤ ਸੇ ਕੀ ਰਹਾਉ ਦੀ ਤੋਕਾਰੀ ਹੈ ਮਹੱਲੇ ਪਹਿਲੇ ਦੀ, ਚਿਤ ਚੇਤ ਸੇ ਕੀ ਹਰ ਬਿਸਰਤ ਤੇਰੇ ਗੁਣ ਗਾਲਿਆ, ਹਰ ਬਿਸਰਤ ਤੇਰੇ ਗੁਣ ਗਾਲਿਆ, ਚਿਤ ਚੇਤ ਸੇ ਪਹਿਲਾ ਪਹਿਲਾ ਇਹ ਮਨੂਰ ਬਣਿਆ ਕਿੱਦਾਂ? ਪਿਛਲੇ ਜਨਮ ਚ ਜੋ ਇਹਨੇ ਕਰਤੂਤਾਂ ਕੀਤੀਆਂ ਨਾ, ਉਹ ਕਿੰਨ ਕਰਾਈਆਂ? ਉਹ ਮਨ ਨਾ ਕਰਾਈਆਂ। ਜੋ ਵੀ ਕਰਤੂਤ ਕਰਾਊਗਾ ਤੁਹਾਨੂੰ, ਤੁਹਾਡਾ ਮਨ ਕਰੂ। ਮਨ ਤੁਹਾਡਾ ਡਰਾਈਵਰ ਹੈ, ਸਰੀਰ ਤੁਹਾਡਾ ਰੱਥ ਹੈ। ਇਸ ਕਰਕੇ ਜੋ ਕੁਛ ਕੀਆ ਸੋ ਮਨ ਕੀਆ। ਇਸ ਮਨ ਨਾਲ ਪਿਛਲੇ ਜਨਮਾਂ ਚ ਵੀ ਐਸੀਆਂ ਕਰਤੂਤਾਂ ਕੀਤੀਆਂ, ਉਹ ਫਿਰ ਇੱਕ ਟੇਪ ਬਣ ਗਈ, ਕਾਗਜ਼ ਬਣ ਗਿਆ, ਇੱਕ ਲਿਖਤ ਉਹਦਾ ਲੇਖਾ ਤਿਆਰ ਹੋ ਗਿਆ। ਉਹ ਜਿਹੜੀ ਟੇਪ ਤੂੰ ਪਿੱਛੇ ਬਣਾਈ ਸੀ ਨਾ, ਐਨ ਸਾਰੀਆਂ ਕਰਤੂਤਾਂ ਦੀ ਉਹ ਜਿਹੜੀ ਟੇਪ ਸੀ, ਉਹ ਐਸ ਜਨਮ ਚ ਆ ਕੇ ਤੇ ਉਹਨੇ ਚੜਾਤੀ ਐਨ ਉਹਦੇ ਤੇ। ਉਹ ਫਿਰ ਉਹ ਟੇਪ ਉਸੇ ਉਸੇ ਤਰ੍ਹਾਂ ਤੂੰ ਫਿਰ ਇਸ ਜ਼ਿੰਦਗੀ ਚ ਕੰਮ ਕੀਤੇ ਜੋ ਤੂੰ ਪਿੱਛੇ ਕਰਤੂਤਾਂ ਕੀਤੀਆਂ, ਉਹਦਾ ਕਰਮ ਦਾ ਫਲ ਤੈਨੂੰ ਹੁਣ ਮਿਲਿਆ। ਤੇ ਤੂੰ ਕੀ ਕੀਤਾ, ਇੱਕ ਕਾਗਜ਼ ਤਿਆਰ ਕੀਤਾ ਆਪਣੀ ਕਰਨੀ ਦਾ, ਕਿ ਉੱਤੇ ਲਿਖਣ ਵਾਲਾ ਕੌਣ ਸੀ? ਮਸਵਾਣੀ ਕੌਣ ਸੀ? ਲਿਖਣਹਾਰਾ ਰਾਈਟਰ ਕੌਣ ਸੀ? ਉਹ ਤੇਰਾ ਮਨ ਸੀ। ਕਰਨੀ ਕਾਗਜ਼ ਮਨ ਮਸਵਾਣੀ, ਮਤ ਸਮਝੋ ਪਿਛਲਾ ਜਨਮ ਨਹੀਂ ਆ। ਜੋ ਕੁਛ ਅਸੀਂ ਕਰਦੇ ਹਾਂ ਅਚਿੰਤ ਕੰਮ, ਕਈ ਵਾਰੀ ਇਹ ਭੈੜੇ ਵੀ ਸਾਥੋਂ ਹੋ ਜਾਂਦੇ ਆ, ਚੰਗੇ ਵੀ ਹੋ ਜਾਂਦੇ ਆ, ਉਹ ਪਿਛਲੇ ਕਰਮਾਂ ਦਾ ਫਲ ਹੈ। ਸੌ ਵੇ ਜੀਆ ਆਪਣਾ ਕੀਆ ਸੋ ਮੈਂ ਪਾਇਆ, ਜੋ ਮੈਂ ਕੀਆ ਸੋ ਮੈਂ ਪਾਇਆ। ਇਸ ਕਰਕੇ ਪਿਛਲੀ ਟੇਪ ਚਲੀ ਆ ਰਹੀ ਹੈ। ਕਦੀ ਵੀ ਪਿਛਲੀ ਜ਼ਿੰਦਗੀ ਵਿੱਚ ਵੀ ਚੰਗਾ ਕੰਮ ਕੀਤਾ, ਬੁਰਾ ਕੰਮ ਕੀਤਾ, ਪਰ ਨਾਮ ਨਹੀਂ ਜਪਿਆ ਜਿਹੜਾ ਅਸਲ ਕੰਮ ਸੀ ਕਰਨਾ। ਇਹ ਬੁਰਾ ਪਾਲਾ ਦੋਏ ਲੇਖ ਪਏ, ਬੁਰਾ ਪਾਲਾ ਦੋਏ ਲੇਖ ਪਏ। ਐਦਾਂ ਕਦੀ ਨਹੀਂ ਤੂੰ ਸੰਗਤ ਚ ਬੈਠ ਕੇ ਨਾਮ ਨਹੀਂ ਜਪਿਆ, ਕਦੀ ਤੂੰ ਇਸ ਤਰ੍ਹਾਂ ਨਾਮ ਜਪਣ ਵਾਲਾ ਲੇਖ ਨਹੀਂ ਉਲੀਕਿਆ। ਤੂੰ ਨੇਕ ਕੰਮ ਵੀ ਕੀਤੇ, ਬੁਰੇ ਕੰਮ ਵੀ ਕੀਤੇ, ਪਰ ਇਹ ਕਿਸੇ ਲੇਖੇ ਚ ਨਹੀਂ ਹੈ। ਤੂੰ ਉਹਨੂੰ ਭੁਗਤਣ ਫੇਰ ਆ ਗਿਆ। ਜੇ ਕਿਤੇ ਤੂੰ ਕੰਮਾਂ, ਜੇ ਤੂੰ ਨਾਮ ਜਪ ਜਾਂਦਾ ਨਾ, ਆ ਅਗਲੀ ਤੁਕ ਆਉਣੀ ਸੀ, ਪਰ ਤੂੰ ਨਾਮ ਜਪਿਆ ਨਹੀਂ ਤੇ ਹਾਰ ਕੇ ਗਿਆ। ਤੂੰ ਪਿਛਲਾ ਜਨਮ ਵੀ ਤੇ ਹੁਣ ਵੀ ਹਾਰ ਕੇ ਜਾਏਗਾ। ਕਰਨੀ ਲਾਏ ਤੂੰ ਚੱਲੀ ਹੈ, ਲਾਏ ਤੂੰ ਚੱਲੀ ਹੈ, ਪਰ ਉਹਦੇ ਗੁਣ ਵਾਲਾ ਤੂੰ ਕੋਈ ਕੰਮ ਕੀਤਾ ਨਹੀਂ, ਇਸ ਕਰਕੇ ਹਾਰ ਕੇ ਗਿਆ। ਕੋ ਗੁਣ ਨਾਹੀ ਅੰਤ ਹਰੇ, ਕਰਨੀ ਕਾਗਜ਼ ਮਨ ਮਸਵਾਣੀ, ਬੁਰਾ ਭਲਾ ਦੋਏ ਲੇਖ ਪਏ, ਬੁਰਾ ਭਲਾ ਦੋਏ ਲੇਖ ਪਏ, ਜਿਉਂ ਜੋ ਕਿਰਤ ਚਲਾਏ ਤਿਉਂ ਚੱਲੀ ਹੈ। ਹੌਕਾ ਨਿਕਲਿਆ ਫਿਰ ਮਨ ਚੋਂ, ਉਹ ਹੌਕਾ ਕੀ ਨਿਕਲਿਆ? ਚਿਤ ਚੇਤ ਬਾਵਰਿਆ। ਸਾਰਾ ਦਿਨ ਜਿਹੜਾ ਸੀ ਉਹ ਵੀ ਸਾੜ ਸਿੱਟਿਆ, ਉਹ ਵੀ ਤੇਰੇ ਲਈ ਵੱਡਾ ਜਾਲ ਬਣ ਗਿਆ। ਜਿਹੜੀ ਰਾਤ ਸੀ ਉਹ ਛੋਟੀ ਜਾਲੀ ਬਣ ਗਈ, ਘੜੀ ਘੜੀ ਤੇਰੀ ਫਾਹੀ ਬਣ ਗਈ। ਫਾਹੀ ਹੁੰਦੀ ਹੈ ਨਿੱਕੀ ਨਿੱਕੀ ਵਾਲਾਂ ਦੀ ਬਣਾਈ, ਜਿਹਦੇ ਨਾਲ ਘੁੱਗੀਆਂ ਵਗੈਰਾ ਫੜੀ ਦੀਆਂ, ਉਹ ਫਾਹੀ ਹੁੰਦੀ ਹੈ। ਉਹਦੇ ਤੋਂ ਵੱਡੀ ਜਾਲੀ ਹੁੰਦੀ ਹੈ, ਉਹ ਰਾਤ ਹੈ। ਤੇ ਜਾਲ ਸਾਰਾ ਦਿਨ ਐਡਾ ਵੱਡਾ ਉਹ ਤੂੰ ਜਾਲ ਬਣਾ ਲਿਆ ਆਪਣੇ ਲਈ, ਕਿਉਂਕਿ ਤੂੰ ਨਾਮ ਜਪਣ ਵਾਲਾ ਕੰਮ ਨਹੀਂ ਕੀਤਾ ਤੇ ਫਸਣ ਵਾਲੇ ਕੰਮ ਕੀਤੇ ਹੈ। ਜਾਲੀ ਰਹਿਣ ਜਾਲ ਦਿਨ ਸਾਰੀ ਰਹਿਣ ਨਹੀਂ ਹੈ, ਜਾਲੀ ਮੈਨੇ ਛੋਟੀ ਜਾਲੀ ਰਹਿਣ ਜਾਲ ਦਿਨ ਹਾਹੀ ਤੇਰੀ ਜੇਤੀ ਘੜੀ ਹਾਹੀ ਤੇਰੀ ਰਸ 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 ਜੋਗ ਚੁਗੇ ਨਿਤ ਫਾਸ ਰਸ ਰਸ ਰਾਤ ਗੁਆਲੀ ਦਿਨ ਗੁਆਲਿਆ, ਹੌਕਾ ਫੇਰ ਮਨ ਚੋਂ ਨਿਕਲਿਆ ਚਿੰਤ ਚੇਤ। ਤੂੰ ਆਪਣਾ ਜਿਹੜਾ ਜਿਸਮ ਸੀ ਨਾ ਲੁਹਾਰ ਦੀ ਦੁਕਾਨ ਬਣਾ ਲਈ, ਕਾਇਆ ਆਰਣ ਉਹਦੇ ਵਿੱਚ ਲੋਹੇ ਨੂੰ ਤੌਣ ਦੀ ਬਜਾਏ ਤੂੰ ਆਪਣਾ ਮਨ ਫੂਕ ਸਿੱਟਿਆ। ਜਿਹੜਾ ਮਨ ਸੀ ਨਾ ਉਹ ਪੰਜ ਅੱਗ ਕਾਹਦੀ ਵਾਲੀ, ਤੂੰ ਕਾਮ ਕ੍ਰੋਧ ਲੋਹ ਮੋਹ ਹੰਕਾਰ ਦੀਆਂ ਪੰਜ ਅੱਗਾਂ ਅੰਦਰ ਵਾਲੀਆਂ। ਇੱਥੇ ਵੀ ਸਬਰ ਨਹੀਂ ਕੀਤਾ, ਹੋਰ ਅੱਗ ਭੜਕਾਉਣ ਲਈ ਕੋਇਲੇ ਪਾਪ ਪੜੇ ਤੇ ਸੁਪਰ, ਹੋਰ ਪਾਪ ਦੇ ਕੰਮ ਕੀਤੇ ਅੰਦਰ, ਹੋਰ ਅੱਗਾਂ ਭੜਕੀਆਂ ਤੇ ਉਹ ਕਾਇਆ ਆਰਣ ਮਨ ਵਿੱਚ ਅਗਨੇ ਤਿਤ ਲਾਗ ਰਹੀ ਪੰਜ ਅਗਨੇ ਤਿਤ ਲਾਗ ਰਹੀ ਇੱਕ ਕੋਇਲੇ ਪਾਪ ਪੜੇ ਤਿਤ ਉਪਰੇ ਕੋਇਲੇ ਪਾਪ ਪੜੇ ਤਿਤ ਉਪਰੇ। ਜਿਹੜਾ ਬੰਦੇ ਕੋਲੋਂ ਕੋਈ ਪਾਪ ਹੋ ਜਾਏ ਨਾ ਉਹਦੇ ਮਨ ਨੂੰ ਕਦੀ ਚਿੰਤਾ ਨਹੀਂ ਛੱਡਦੇ, ਉਹ ਸਦਾ ਚਿੰਤਾ ਚ ਰਹੇਗਾ। ਜਿਹਦੇ ਕੋਲ ਕੋਈ ਪਾਪ ਹੋ ਗਿਆ ਉਹ ਮਨ ਉਹਦਾ ਐ ਫੜਿਆ ਜਾਂਦਾ ਚਿੰਤਾ ਦੇ ਨਾਲ, ਜਿੱਦਾਂ ਲੁਹਾਰ ਸੰਨੀ ਫੜਦਾ ਜਮੂਰ ਪਲਾਸ, ਜਿੱਦਾਂ ਪਲਾਸ ਪਾਉਂਦਾ ਹੈ ਕਿਸੇ ਚੀਜ਼ ਨੂੰ, ਏਦਾਂ ਜਿਹੜੀ ਚਿੰਤਾ ਹੈ ਉਸ ਪਾਪੀ ਬੰਦੇ ਦੇ ਮਨ ਨੂੰ ਜਮੂਰ ਵਾਂਗੂ ਚਿਮੜੀ ਹੁੰਦੀ। ਉਹ ਮਹਾਰਾਜ ਕਹਿੰਦੇ ਕੋਇਲੇ ਪਾਪ ਉਸ ਅੱਗ ਬਲਦੀ ਦੇ ਵਿੱਚ ਆਪਣਾ ਮਨ ਸਾੜਨ ਦੇ ਆ। ਮਨ ਜਲਿਆ ਤੇ ਫਿਰ ਕੀ ਹੋ ਗਿਆ ਉਹਨੂੰ, ਫਿਰ ਲੁਹਾਰ ਪਲਾਸ ਨਾ ਸੰਨੀ ਨਾ ਫੜਦਾ ਗਰਮ ਲੋਹੇ ਨੂੰ, ਤੂੰ ਚਿੰਤਾ ਦੀ ਸੰਨੀ ਬਣਾ ਲਈ, ਪਲਾਸ ਬਣਾ ਲਈ।
ਮਨ ਜਲਿਆ ਸੰਨੀ ਚਿੰਤ ਚੇਤ
ਆਇਆ। ਆ ਗੁਰੂ ਨਾਨਕ ਕਿਤੇ ਨਹੀਂ ਗਿਆ, ਬੈਠਾ ਆ ਬੋਲ ਰਿਹਾ, ਗੱਲਾਂ ਕਰ ਰਿਹਾ ਪਈ ਵੀ ਜੇ ਤੂੰ ਮਨੂਰ ਵੀ ਹੋ ਗਿਆ ਨਾ, ਏਦਾਂ ਮਨ ਤੇਰਾ ਸੜ ਗਿਆ ਹੈ ਤੇ ਅਖੀਰਲੀ ਤੁਕਾਂ ਲਾਉਂਦੇ
ਪਿਆ ਮਨੂਰ ਕੰਚਨ ਫਿਰ ਆ
Hey,
ਭਾਈ ਫਤਿਹ ਪੈ ਫਤਿਹ ਮਨ ਜੀ ਬੋਲੋ ਮਾਤ ਪਿਤਾ ਹਮ ਮੁਬਾਰਕ ਤੇਰੇ ਤੁਮਰੀ
ਪਾਮੈ ਸੁਖ ਦੇ
ਓਏ ਨ ਜਾਣੇ ਸਗਲ ਸਮਗਰੀ ਤੁਮਰੇ ਸੂਤਰ ਧਾਰੀ ਤੁਮ ਤੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਤੁਮਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ ਇੱਕ ਓ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਹ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪੌੜੀ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਹੇ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰ ਰਾਇ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਚਿੱਠੈ ਸਭ ਦੁਖ ਜਾਏ ਏਕ ਬਹਾਦਰ ਸਿਮਰੀਐ ਕਰ ਨਾਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਇ ਦਸਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਏ ਸਹਾਇ ਉਥੀ ਪਰਮੇਸ਼ਰ ਕਾ ਥਾਨ ਸਾਧ ਸੰਗ ਕਾ ਹੈ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ ਸਮਝੇ ਸੂਝੇ ਪੜ ਪੜ ਬੂਝੇ ਅੰਤ ਨਿਰੰਤਰੇ ਸਾਚਾ ਸੱਚ ਜੇ ਗੁਰੇ ਫੁਰਮਾਇਆ ਕਿਉਂ ਇਹ ਤੂੰ ਬੋਲੋ ਹਟੀਐ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਾਹਿਬ ਜੀ ਕੇ ਪੰਜ ਪਿਆਰੇ ਜੇ ਕੋ ਜੀਓ ਕਹੇ ਉਨ੍ਹਾਂ ਕੋ ਜਮ ਕੀ ਤਰਫ ਨਾ ਹੋਈ ਪਿਆਰੇ ਦਇਆ ਸਿੰਘ ਜੀਓ ਧਰਮ ਸਿੰਘ ਜੀਓ ਹਿੰਮਤ ਸਿੰਘ ਜੀਓ ਸਾਹਿਬ ਸਿੰਘ ਜੀਓ ਮੋਹਕਮ ਸਿੰਘ ਜੀਓ ਚਾਰ ਸਾਹਿਬਜ਼ਾਦੇ ਅਜੀਤ ਸਿੰਘ ਜੀਓ ਜੁਝਾਰ ਸਿੰਘ ਜੀਓ ਜ਼ੋਰਾਵਰ ਸਿੰਘ ਜੀਓ ਫਤਿਹ ਸਿੰਘ ਜੀਓ ਦੀਖਿਆ ਆਖ ਬੁਝਾਇਆ ਸਿਰਤੀ ਸੱਚ ਸਮੇਓ ਤਿੰਨ ਕੋ ਕਿਆ ਉਪਦੇਸੀਐ ਜਿਨ ਗੁਰ ਨਾਨਕ ਦੇਉ ਪੂਰੇ ਗੁਰ ਕੀ ਪੂਰੀ ਦੀਖਿਆ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਇੱਕ ਆਖ ਆਖੈ ਸ਼ਬਦ ਭਾਖੈ ਅਰਧ ਉਰਧ ਦਿਨ ਰਾਤ ਨਾਨਕ ਨਾਮ ਨਾਮ ਜਪ ਜਪਿਆ ਅੰਤਰ ਬਾਹਰ ਰੰਗ ਗੁਰ ਪੂਰੇ ਉਪਦੇਸਿਆ ਨਰਕ ਨ ਸਾਧ ਸੰਗ ਖੱਤਰੀ ਬ੍ਰਾਹਮਣ ਸੂਰ ਵੈਸ ਕੋ ਜਾਪੈ ਹਰ ਮੰਤਰ ਜਪੈਣੀ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ ਨਾਨਕ ਨਾਮੇ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮ ਆਪ ਗੁਣੇ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖ ਖਾਈ ਮਾਇਆ ਮੋਹ ਪਰਮ ਕੈ ਪੂਰੇ ਸੁਤ ਧਾਰਾ ਸਿਓ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਆ ਗੁਰ ਸੰਗ ਤੇ ਤੈਂ ਨਿਰੰਤਰ ਜਮ ਤ੍ਰਾਸ ਮਿਟਾਈ ਇੱਕ ਅਰਦਾਸ ਪਾਠ ਕੀਰਤੇ ਕੀ ਗੁਰ ਰਾਮਦਾਸ ਰਾਖੋ ਸਰਨਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰ
ਖੇਤੀ ਪਿਰਹੜੀ ਕਿਉਂ ਗੁਰਬਿਨ ਜੀਵਾਂ ਮਾਓ। ਮੈਂ ਗੁਰਬਾਣੀ ਆਧਾਰ ਹੈ ਗੁਰਬਾਣੀ ਲਾਗ ਰਹਾ। ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ। ਬਾਣੀ ਗੁਰਬਾਣੀ ਲਾਗੈ ਤਿੰਨ ਹੱਥ ਚੜਿਆ ਰਾਮ। ਸੂਹੀ ਮਹੱਲਾ ਪੰਜਵਾਂ ਜਾਂ ਕੇ ਦਰਸੇ ਪਾਪ ਕੋਟ ਉਤਾਰੇ। ਭੇਟਤ ਸੰਗੇ ਇਹੋ ਭਾਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕਉ ਹਰ ਨਾਮ ਚਤਾਰੇ। ਰਹਾਉ ਜਾਂ ਕੈ ਦਰਸੇ ਪਾਪ ਕੋਟ ਉਤਾਰੇ। ਭੇਟਤ ਸੰਗੇ ਇਹ ਭਾਵ ਜਲ ਤਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਰਹਾਉ ਜਾਂ ਕਾ ਸ਼ਬਦ ਸੁਨਤ ਸੁਖ ਸਾਰੇ। ਜਾਂ ਕੀ ਟਹਿਲ ਜਮਦੂਤ ਬਿਦਾਰੇ। ਜਾਂ ਕੀ ਧੀਰਕ ਇਸ ਮਨੇ ਸਧਾਰੇ। ਜਾਂ ਕਹਿ ਸਿਮਰਣੇ ਮੁਖ ਉਜਲਾਰੇ। ਪ੍ਰਭ ਕੇ ਸੇਵਕ ਪ੍ਰਭ ਆਪੇ ਸਵਾਰੇ। ਸਰਣੇ ਨਾਨਕ ਤਿੰਨ ਸਾਧ ਬਲਿਹਾਰੇ। ਪ੍ਰਭ ਕੇ ਸੇਵਕ ਪ੍ਰਭੇ ਆਪੇ ਸਵਾਰੇ। ਸਰਣੇ ਨਾਨਕ ਤਿੰਨ ਸਾਧ ਬਲਿਹਾਰੇ। ਓਏ ਸਾਜਨ ਓਏ ਮੀਤ ਪਿਆਰੇ, ਜੋ ਹਮ ਕੋ ਹਰ ਨਾਮ ਚਿਤਾਰੇ। ਰਹਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। Thank you.
ਤੁਹਾਡੀ ਅਖੀਰਲੀ ਲਾਈਨ ਪੌੜੀ ਦਾ ਰਹਾਉ ਹੁੰਦੀ ਹੈ। ਸ਼ਲੋਕ ਪਹਿਲਾਂ ਲਾ ਚੁੱਕੇ ਹਾਂ ਅਸੀਂ ਪਿਛਲੀ ਬੈਠਕ ਚ। ਸ਼ਲੋਕ ਇੰਡੀਪੈਂਡੈਂਟ ਹੁੰਦੇ ਆ, ਉਨ੍ਹਾਂ ਦਾ ਕੋਈ ਰਹਾਉ ਨਹੀਂ ਹੁੰਦਾ। ਇੱਕ ਸ਼ਲੋਕ ਦਾ ਭਾਵ ਅਰਥ ਉਹਦੇ ਆਪਣੇ ਚ ਹੀ ਲਪੇਟਿਆ ਹੁੰਦਾ। ਸ਼ਬਦ ਦਾ ਭਾਵ ਅਰਥ ਸਾਰਾ ਰਹਾਉ ਦੇ ਦੁਆਲੇ ਘੁੰਮੂ। ਜਿਹੜੀ ਪੌੜੀ ਹੈ ਇਹਦੀ ਅਖੀਰਲੀ ਛੋਟੀ ਜਿਹੀ ਜਿਹੜੀ ਲਾਈਨ ਹੁੰਦੀ ਹੈ, ਸਾਰੀ ਪੌੜੀ ਉਹਦੇ ਦੁਆਲੇ ਪਾਉਂਦੀ ਹੈ। ਸੋ ਪੌੜੀ ਦੀ ਅਖੀਰਲੀ ਲਾਈਨ ਆਈ, ਕਰ ਆਸਣੇ ਡਿੱਠੋ ਚਾਓ। ਇਹ ਦੋ ਵਾਰੀ ਕਿਉਂ ਆ ਗਿਆ? ਪੌੜੀ ਚ ਦੋ ਵਾਰੀ ਆਇਆ, ਦੂਸਰੀ ਲਾਈਨ ਚ ਵੀ ਆਇਆ। ਦੋ ਹੀ ਕੁਦਰਤ ਸਾਜੀ ਹੈ, ਕਰ ਆਸਣ ਡਿੱਠੋ ਚਾਓ, ਅਖੀਰ ਤੇ ਫੇਰ ਆ ਗਿਆ ਕਰ ਆਸਣ ਡਿੱਠੋ ਚਾਓ। ਉਹਨੇ ਆਪਣਾ ਆਪੇ ਹੀ ਬਣਾਇਆ, ਉਹ ਸਹਿਬ ਹੰਗ ਹੈ, ਉਹਦਾ ਕਿਸੇ ਨੇ ਡਿਜ਼ਾਇਨ ਨਹੀਂ ਕੀਤਾ, ਉਹ ਸੈਲਫ ਡਿਜ਼ਾਇਨ ਹੀ। ਕੋਈ ਚੀਜ਼ ਬਣਾਉਣੀ ਹੋਵੇ ਤੇ ਉਹਦੇ ਲਈ ਪਹਿਲਾਂ ਡਿਜ਼ਾਇਨ ਬਣਾਈਦਾ, ਪਰ ਰੱਬ ਜਿਹੜਾ ਹੈ ਉਹ ਸਹਿਬ ਹੰਗ ਹੈ, ਆਪਣੇ ਆਪ ਹੀ ਬਣਿਆ, ਕਿਸੇ ਨੇ ਨਹੀਂ ਉਹਨੂੰ ਬਣਾਇਆ। ਲੇਕਿਨ ਇੱਕ ਹੈਰਾਨਗੀ ਦੀ ਗੱਲ ਹੈ, ਉਹਨੇ ਇੱਕ ਰਚਨਾ ਕੀਤੀ ਹੈ। ਉਹ ਰਚਨਾ ਕੀ ਹੈ? ਉਹ ਸਾਜਿਆ ਨਹੀਂ, ਆਪਣੇ ਆਪ ਹੀ ਨੇ ਆਪ ਸਾਜਿਓ। ਉਹ ਜਿਹੜੀ ਨਾਮ ਦੀ ਰਚਨਾ ਕੀਤੀ ਉਹਦੇ ਲਈ ਰਚਨਾ ਲਫ਼ਜ਼ ਲਿਖਿਆ।
ਆਪੀ ਨੇ ਸਾਜਿਓ,
ਕਰਕੇ ਮੰਨਣਾ ਪਏਗਾ ਭਾਈ ਨਾਮ ਕੋਈ ਹੋਰ ਚੀਜ਼ ਹੈ, ਰੱਬ ਕੋਈ ਹੋਰ ਚੀਜ਼। ਰੱਬ ਬਹੁਤ ਵੱਡੀ ਚੀਜ਼, ਉਹਦਾ ਅੰਤ ਹੀ ਨਹੀਂ ਕਿਸੇ ਨਾਲ ਲਿਖਿਆ, ਪਰ ਨਾਮ ਲਈ ਲਿਖਿਆ ਮਹਾਰਾਜ ਨੇ ਇਸੇ ਵਾਰ ਚ। ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ। ਨਾਮ ਕੀ ਹੈ? ਰੱਬ ਦੀ ਤਾਂ ਡੈਫੀਨੇਸ਼ਨ ਹੀ ਪਹਿਲਾਂ ਦਿੱਤੀ। ਇਸ ਰੱਬ ਨੂੰ ਜੇ ਲਫ਼ਜ਼ਾਂ ਚ ਲਿਖਣਾ ਹੋਏ ਰੱਬ ਕੀ ਚੀਜ਼ ਹੈ, ਤੇ ਉਹ ਅੱਖਰਾਂ ਚ ਮਹਾਰਾਜ ਨੇ ਲਿਖ ਦਿੱਤਾ ਪਹਿਲਾਂ। ਉਹ ਇੱਕ ਹੈ, ਵਾਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਇੱਕ ਹੀ ਇੱਕ ਆਪ ਹੀ ਆਪ ਹੈ। ਫਿਰ ਅੱਗੇ ਲਫ਼ਜ਼ ਬਣਾ ਕੇ ਇੱਕ ਉਹਦਾ ਮੂੰਹ ਖੁੱਲਾ ਕਰ ਦਿੱਤਾ, ਉਹ ਹੈ ਉਹ ਇੱਕ ਉਹ ਉਹ ਧੁਨ ਰੂਪ ਹੈ। ਉਹ ਆਪ ਸੀ, ਉਹਨੇ ਧੁਨ ਚੱਕੀ, ਕੀਤਾ ਕਵਾਓ, ਇੱਕੋ ਕਵਾਓ, ਰਿਸ਼ਤੇ ਹੋਏ ਲੱਖ ਦਰਿਆਓ। ਉਹਨੇ ਜਦੋਂ ਰਚਨਾ ਬਣਾਉਣੀ ਚਾਹੀ ਜਾਂ ਦੁਨੀਆ ਬਣਾਉਣੀ ਚਾਹੀ, ਉਹਨੇ ਸਿਰਫ ਸਾਊਂਡ ਕੱਢੀ ਹੈ। ਫਿਜ਼ਿਕਸ ਵੀ ਮੰਨਦੀ ਹੈ ਵੀ ਸਾਰੀ ਚੀਜ਼ ਦੁਨੀਆ ਸਾਰੀ ਸਾਊਂਡ ਤੋਂ ਪੈਦਾ ਹੋਈ ਹੈ। ਸਾਡੀ ਬਾਣੀ ਵੀ ਮੰਨਦੀ ਵੀ ਸਭ ਚੀਜ਼ ਧੁਨ ਤੋਂ ਪੈਦਾ ਹੋਈ ਹੈ। ਧੁਨ ਨੂੰ ਜੇ ਕੋਈ ਚੀਜ਼ ਦਾ ਲਫ਼ਜ਼ ਦਿੱਤਾ ਤੇ ਉਹਨੂੰ ਸ਼ਬਦ ਦਿੱਤਾ ਹੈ, ਕਿਉਂਕਿ ਜਦ ਵੀ ਕੋਈ ਸ਼ਬਦ ਬੋਲਾਂਗੇ ਉਹਦੀ ਧੁਨ ਕੋਈ ਉੱਠੇ। ਇਸ ਕਰਕੇ ਪਹਿਲਾਂ ਉਹ ਆਪ ਇੱਕ ਸੀ, ਉਹਨੇ ਧੁਨ ਚੱਕੀ ਤੇ ਸਭ ਕੁਝ ਬਣ ਗਿਆ। ਫੇਰ ਉਹ ਹੈ ਕੀ ਆ? ਉਹਦਾ ਨਾਮ ਹੀ ਸੱਤ ਹੈ ਦੁਨੀਆ ਚ। ਸੱਤੇ ਨਾਮ ਅਸੀਂ ਸਤਨਾਮ ਕਹਿ ਦਿੰਦੇ, ਗਲਤ ਹੈ। ਜਿੱਥੇ ਸੱਤ ਲਿਖਣਾ ਉੱਥੇ ਅਲਹਿਦਾ ਲਿਖਿਆ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰੋ, ਉੱਥੇ ਸੱਸਾ ਤੱਤਾ। ਇੱਥੇ ਸੱਤੇ ਨਾਮ ਪੜ੍ਹਨਾ ਹੈ ਜਿੱਦਾਂ ਲਿਖਿਆ ਹੈ। ਉਹਦਾ ਨਾਮ ਹੀ ਸੱਤ ਹੈ, ਉਹੀ ਕਰਨ ਵਾਲਾ ਕਰਤਾ ਪੁਰਖ ਹੈ। ਇਸ ਤਰ੍ਹਾਂ ਅੱਖਰਾਂ 'ਚ ਜੇ ਰੱਬ ਨੂੰ ਥੋੜੇ ਜਿਹੇ ਗੁਣਾਂ ਦੇ ਕਰੈਕਟਰਿਸਟਿਕਸ ਬਿਆਨ ਕਰਨੇ ਹੈ ਰੱਬ ਦੇ, ਵੀ ਰੱਬ ਦੇ ਇੰਨੇ ਗੁਣ ਆ ਉਹ ਤਾਂ ਕਹਿ ਨਹੀਂ ਜਾ ਸਕਦੇ, ਉਹਦੇ ਥੋੜੇ ਜਿਹੇ ਗੁਣ ਐਸ ਵਾਰ ਸ਼ੁਰੂ ਕਰਨ ਤੋਂ ਉੱਤੇ ਪਹਿਲਾਂ ਲਿਖੇ ਹੈ। ਉਹ ਗੁਣ ਹੈ ਜਿਨ੍ਹਾਂ ਨੂੰ ਇਹ ਮੂਲ ਮੰਤਰ ਬਣਾਈ ਫਿਰਦੇ ਆ। ਅਸੀਂ ਪਿੱਛੇ ਟੇਪਾਂ ਦੇ ਵਿੱਚ ਉਹ ਸਾਰਾ ਖੰਡਨ ਕਰ ਚੁੱਕੇ ਹਾਂ ਵੀ ਗੁਰੂ ਮਹਾਰਾਜ ਦੀ ਬਾਣੀ ਦੇ ਵਿੱਚ ਸਿਰਫ ਗੁਰਮੰਤਰ ਪ੍ਰਵਾਨ ਹੈ, ਉਹੀ ਸਾਰੀ ਚੀਜ਼ ਹੈ। ਇਹ ਰੱਬ ਦਾ ਸਰੂਪ ਹੈ, ਇਹ ਕੋਈ ਮੂਲ ਮੰਤਰ ਕਿਤੇ ਨਹੀਂ ਲਿਖਿਆ। ਸੋ ਉਹਦੇ ਗੁਣ ਕੀ ਆ, ਲਫ਼ਜ਼ਾਂ ਚ ਕਿੱਦਾਂ ਆਇਆ? ਉਹ ਸੱਤੇ ਨਾਮ ਹੈ, ਉਹ ਕਰਨ ਵਾਲਾ ਸਭ ਕੁਛ ਹੈ, ਪੁਰਖ ਹੈ। ਉਹ ਨਿਰਭਉ ਹੈ, ਉਹ ਭਾਉਂਦਾ ਨਹੀਂ ਹੈ। ਬਾਕੀ ਸਾਰੀ ਚੀਜ਼ ਦੁਨੀਆ ਸਾਰੀ ਚੀਜ਼ ਉਹਦੀ ਬਣਾਈ ਕੁਦਰਤ ਸਾਰੀ ਮਾਇਆ ਚ ਭਾਉਂਦੀ ਹੈ, ਉਹ ਨਹੀਂ ਭਾਉਂਦਾ। ਨਿਰਭਉ ਉਹਦਾ ਕਿਸੇ ਨਾਲ ਵੈਰ ਨਹੀਂ ਹੈ, ਨਿਰਵੈਰ ਅਕਾਲ ਮੂਰਤ ਹੈ। ਉਹਨੂੰ ਕਾਲ ਨਹੀਂ ਖਾ ਸਕਦਾ। ਉਹਦੀ ਮੂਰਤ ਹੈ ਹਿੰਦੂਆਂ ਦੀ ਮੂਰਤ ਜਾਂ ਬਾਕੀ ਸਾਰੀ ਮੰਦਰਾਂ ਚ ਮੂਰਤ ਬਣਾਉਂਦੇ ਸੀ, ਪਰ ਸਾਡੇ ਅਕਾਲ ਪੁਰਖ ਦੀ ਮੂਰਤ ਕੀ ਹੈ? ਉਹ ਤੇ ਟੁੱਟ ਭੱਜ ਜਾਊਗੀ। ਸਾਡੀ ਜਿਹੜੀ ਮੂਰਤ ਹੈ ਰੱਬ, ਉਹ ਅਕਾਲ ਹੈ। ਉਹਨੇ ਉਹਦੀ ਮੂਰਤ ਭੱਜਦੀ ਨਹੀਂ, ਨਾ ਟੁੱਟਦੀ, ਨਾ ਜਾਇਆ ਹੁੰਦੀ। ਅਕਾਲ ਮੂਰਤ ਹੈ, ਉਹਨੂੰ ਕਾਲ ਨਹੀਂ ਖਾ ਸਕਦਾ। ਅਜੂਨੀ ਜੂਨਾਂ ਚ ਨਹੀਂ ਪੈਂਦਾ, ਸਹਿਬ ਹੰਗ ਹੈ। ਉਹਨੇ ਆਪਣਾ ਆਪ ਹੀ ਬਣਾਇਆ, ਇਸੇ ਕਰਕੇ ਪੌੜੀ ਚ ਲਿਖਿਆ ਸਭ ਤੋਂ ਆਲਾ ਚੀਜ਼ ਜਿਹੜੀ ਬਣਾਈ ਉਹ ਹੈ ਨਾਮ ਦੀ ਰਚਨਾ ਕੀਤੀ। ਸਾਹਿਬ ਹੰਗ ਹੈ, ਆਪਣੇ ਆਪ ਹੀ ਬਣਿਆ, ਪਰ ਐਡੀ ਵੱਡੀ ਚੀਜ਼ ਕਿੱਦਾਂ ਮਿਲੇ? ਉਹ ਗੁਰਪ੍ਰਸਾਦ ਤੋਂ ਬਗੈਰ ਨਹੀਂ ਮਿਲ ਸਕਦੀ। ਅਕਾਲ ਪੁਰਖ ਗੁਰਪ੍ਰਸਾਦੇ ਮਿਲੇਗਾ, ਇਸੇ ਕਰਕੇ ਅਖੀਰ ਤੇ ਲਾਤਾ ਗੁਰਪ੍ਰਸਾਦ। ਉਥੋਂ ਬਾਅਦ ਵਾਰ ਸ਼ੁਰੂ ਹੁੰਦੀ ਹੈ। ਸ਼ਲੋਕ ਅਸੀਂ ਕੱਲ ਲੈ ਚੁੱਕੇ ਹਾਂ, ਉਹਨਾਂ ਦੇ ਭਾਵ ਇੰਡੀਪੈਂਡੈਂਟ ਹੁੰਦੇ ਆ, ਉਹਨਾਂ ਚ ਕੋਈ ਰਹਾਉ ਨਹੀਂ। ਅੱਜ ਪੌੜੀ ਲੈਣੀ ਹੈ, ਇਹਦਾ ਅਖੀਰਲੀ ਲਾਈਨ ਜਿਹੜੀ ਹੁੰਦੀ ਹੈ ਉਹ ਰਹਾਉ ਦਾ ਕੰਮ ਕਰਦੀ ਹੈ। ਰਹਾਉ ਕੀ ਹੈ? ਸਾਰੇ ਸ਼ਬਦਾਂ ਚ ਜਿਹੜਾ ਰਹਾਉ ਹੈ ਉਹ ਸੈਂਟਰਲ ਆਈਡੀਆ ਹੈ ਸਾਰੇ ਸ਼ਬਦ ਦਾ। ਸਾਰਾ ਸ਼ਬਦ ਉਸ ਦੇ ਦੁਆਲੇ ਪਾਵੇਗਾ। ਰਹਾਉ ਆਇਆ ਕਿੱਥੋਂ? ਬਾਣੀ ਚੋਂ ਆਇਆ। ਮਨ ਤਰਾਜੀ ਚਿਤ ਤੁਲਾ, ਤੇਰੀ ਸੇਵ ਸਰਾਫ ਕਮਾਵਾਂ, ਘੱਟ ਹੀ ਭੀਤਰ ਸੋ ਸੌ ਤੋਲੀ, ਇਨ ਵਿਧ ਚਿੱਤ ਰਹਾਵਾਂ। ਮੈਂ ਇਸ ਤਰ੍ਹਾਂ ਆਪਣਾ ਚਿੱਤ ਖੜਾ ਕਰਦਾ। ਇਸ ਕਰਕੇ ਸਾਰਾ ਸ਼ਬਦ ਲਿਖ ਕੇ ਵਿੱਚ ਰਹਾਉ ਦਾ ਲਫ਼ਜ਼, ਦੋ ਡੰਡੀਆਂ ਇੱਧਰ, ਦੋ ਡੰਡੀਆਂ ਇੱਧਰ, ਤੇ ਜਿਹੜਾ ਰਹਾਉ ਹੈ ਉਹਨੂੰ ਔਂਕੜ ਦਿੱਤਾ ਥੱਲੇ। ਹਰ ਥਾਂ ਔਂਕੜ ਹੋਏਗਾ ਉਹਨੂੰ। ਉਹ ਜੋ ਰਹਾਉ ਹੈ ਉਹਦਾ ਮਤਲਬ ਹੈ ਭਾਈ ਜਰਾ ਕੁ ਆਪਣਾ ਚੇਤੇ ਇੱਥੇ ਟਿਕਾ ਲੈ। ਜਿਹੜੀ ਆਹ ਲਾਈਨ ਮੈਂ ਰਹਾਉ ਤੂੰ ਪਹਿਲਾਂ ਜਿਹੜੀਆਂ ਲਾਈਨਾਂ ਹੈ ਇਹਦੇ ਤੇ ਆਪਣਾ ਚਿੱਤ ਟਿਕਾ ਲੈ, ਜਰਾ ਖੜਾ ਹੋ ਜਾ। ਇਹਨੂੰ ਜੇ ਸਿੱਧੇ ਦੇ ਲਫ਼ਜ਼ਾਂ ਚ ਲੇਮੈਨ ਲੈਂਗੁਏਜ ਚ ਦੱਸਣਾ ਹੋਏ ਉਹ ਹੈ ਸਪੀਡ ਬ੍ਰੇਕਰ। ਜਿੱਦਾਂ ਕਾਰ ਤੁਰੀ ਜਾ ਰਹੀ ਸੜਕ ਤੇ ਉੱਤੇ ਤੇ ਉਹਨਾਂ ਨੇ ਇੱਕ ਹੰਪ ਲਾਇਆ ਹੁੰਦਾ ਵੀ ਲੈ ਇੱਥੇ ਜਰਾ ਖੌਲੀ ਆਪੇ ਕਰੇਗਾ, ਏਦਾਂ ਤੂੰ ਖੰਡ ਪਾਠ ਇੰਨੀ ਸਪੀਡ ਨਾਲ ਪੱਤਰਿਆਂ ਨਾਲ ਪੜੀ ਜਾਂਦਾ, ਜਰਾ ਰਹਾਉ ਲਿਖਿਆ ਇੱਥੇ ਜਰਾ ਖੜਾ ਹੋ ਜਾ। ਕਿਉਂਕਿ ਰਹਾਉ ਦੀ ਤੁੱਕ ਹੀ ਪਿਵਟ ਆਫ ਦੀ ਗੇਮ ਹੈ, ਰਹਾਉ ਦੀ ਤੁੱਕ ਦੇ ਦੁਆਲੇ ਸਾਰਾ ਸ਼ਬਦ ਪਾਉਣਾ। ਇਸ ਕਰਕੇ ਜਿਹੜਾ ਰਹਾਉ ਹੈ ਉਹ ਸਪੀਡ ਬ੍ਰੇਕਰ ਹੈ, ਉਹ ਸੈਂਟਰਲ ਆਈਡੀਆ ਹੈ, ਉਹਦੇ ਦੁਆਲੇ ਸਾਰਾ ਉਹੀ ਸਾਰੀ ਪਿਵਟ ਆਫ ਦੀ ਗੇਮ ਹੈ, ਉਹੀ ਜਿਸਟ ਹੈ। ਇਸ ਤਰ੍ਹਾਂ ਪੌੜੀ ਦੇ ਵਿੱਚ ਅਖੀਰਲੀ ਲਾਈਨ ਜਿਸਟ ਹੁੰਦੀ ਹੈ, ਤੇ ਅੱਜ ਅਸੀਂ ਇਸ ਦਾ ਨਖੇਰਨਾ ਹੈ ਵੀ ਮਹਾਰਾਜ ਨਾ ਉਹ ਜਿੰਦ ਵੀ ਆਪੇ ਲੈ ਲੈਣਾ, ਬਾਕੀ ਪੌੜੀ ਸੌਖੀ ਆ, ਸਮਝ ਆ ਜੂਗੀ। ਇੱਕ ਜਿਹੜੀ ਚੀਜ਼ ਹੈ ਇਹਦੇ ਚ ਉਹ ਲਿਖਦੇ ਜੀ ਉਹਨੇ ਬਣਾਇਆ ਸਭ ਕੁਝ ਤੇ ਫਿਰ ਉਹ ਆਸਣ ਤੇ ਬੈਠ ਕੇ ਤੇ ਸਾਰਿਆਂ ਨੂੰ ਦੇਖ ਕੇ ਤੇ ਚਾਅ ਚ ਖੁਸ਼ ਹੁੰਦਾ। ਉਹ ਇੱਕ ਥਾਂ ਥੋੜਾ ਬੈਠਾ, ਉਹ ਤੇ ਸਾਰਿਆਂ ਚ ਰਵੇ ਆ। ਇਹ ਜਿਹੜਾ ਕਰ ਆਸਣੇ ਡਿੱਠੋ ਚਾਓ, ਫਿਰ ਉਹ ਬਣਾ ਬਣਾ ਕੇ ਤੇ ਚੀਜ਼ਾਂ ਆਪਣੀਆਂ ਦੇਖਦਾ ਤੇ ਉਹ ਬੜੇ ਚਾਅ ਚ ਹੈ ਸਾਰਾ। ਉਹ ਚਲੋ ਮੰਨ ਲਿਆ ਉਹ ਚਾਅ ਚ ਹੈ, ਉਹਨੇ ਬਣਾਈਆਂ ਠੀਕ ਹੈ, ਪਰ ਇਹ ਦੋ ਵਾਰੀ ਆ ਗਿਆ ਔਰ ਐਡੀ ਵੱਡੀ ਅਖੀਰਲੀ ਛੋਟੀ ਜਿਹੀ ਲਾਈਨ ਚ ਵੀ ਆ ਗਿਆ ਵੀ ਕਰ ਆਸਣੇ ਡਿੱਠੋ ਚਾਓ, ਇਹ ਕੀ ਗੱਲ ਹੈ? ਇਹੋ ਹੀ ਅੱਜ ਅਸੀਂ ਇਸ ਪੌੜੀ ਦਾ ਨਖੇਰਨਾ ਭਾਈ। ਜਿਹੜਾ ਆਸਣ ਲਫ਼ਜ਼ ਹੈ ਇਹ ਮਹਾਰਾਜ ਦਾ ਐਸਾ ਅਜੀਬ ਸ਼ਬਦ ਸਾਰੇ ਸ਼ਬਦਾਂ ਚ ਆਊਗਾ। ਇਹ ਜਿਹੜਾ ਆਸਣ ਦਾ ਮਤਲਬ ਹੈ ਮਨ ਦਾ ਆਸਣ ਲਾਉਣ। ਜਦੋਂ ਇਹ ਮਨ ਟਿਕ ਜਾਂਦਾ ਹੈ, ਆਸਣ ਇਹਦਾ ਲੱਗ ਜਾਂਦਾ ਹੈ, ਅੰਦਰ ਇਹ ਹਿੱਲਦਾ ਨਹੀਂ ਹੈ, ਉਦੋਂ ਇਹ ਫਿਰ ਚਾਓ ਚ ਆਉਂਦਾ। ਰੱਬ ਦੀ ਜਿਹੜੀ ਸਾਰੀ ਚੀਜ਼ ਆ ਬਣਾਈਆਂ, ਦੋਈ ਕੁਦਰਤ ਸਾਜੀ ਹੈ, ਬਾਕੀ ਜੇ ਰੱਬ ਨੂੰ ਦੇਖਣਾ ਹੈ ਉਹ ਕੀ ਚੀਜ਼ ਹੈ, ਤੇ ਤੈਨੂੰ ਮਨ ਦਾ ਆਪਣੇ ਦਾ ਆਸਣ ਲਾਉਣਾ ਪੈਣਾ। ਇਸੇ ਕਰਕੇ ਸ਼ਲੋਕ ਦੇਤੇ, ਪਹਿਲਾ ਸ਼ਲੋਕ ਦੇਤਾ ਵੀ ਨਾਮ ਨੂੰ ਉੱਚੀ ਉੱਚੀ ਬੋਲੀ ਦੁਹਾਈ ਅੰਗੂ। ਦੂਸਰਾ ਸ਼ਲੋਕ ਦੇਤਾ ਵੀ ਜੇ ਤੂੰ ਏਦਾਂ ਜਪ ਗਿਆ, ਮਿਹਨਤ ਕਰ ਗਿਆ, ਹਾਰਡ ਲੇਬਰ ਇਹਦੇ ਉੱਤੇ ਸਭ ਦੀ ਕਮਾਈ ਕਰ ਗਿਆ, ਤੇਰੇ ਅੰਦਰ ਚਾਨਣਾ ਹੋ ਜੂ। ਤੀਸਰਾ ਸ਼ਲੋਕ ਦਿੱਤਾ, ਜੇ ਤੂੰ ਹਰ ਹਰ ਜਪਨ ਜਪੂ ਦਿਨ ਰਾਤੀ, ਜਪੇ ਹਰ 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 ਉਰਤ ਹਰੀ, ਜੇ ਤੂੰ ਰਾਤ ਦਿਨ ਜਪਦਾ ਰਿਹਾ, ਇਹ ਤੇਰੇ ਅੰਦਰ ਕਿਸੇ ਦਿਨ ਉੱਤਰ ਜਾਣਾ, ਕਿਉਂਕਿ ਜ਼ਬਾਨ ਤੇ ਕੋਈ ਚੀਜ਼ ਰੱਖੀਏ ਉਹ ਅੰਦਰ ਚਲੇ ਜਾਂਦੀ ਹੈ। ਇਹ ਰਸਨਾ ਦੀ ਖੂਬੀ ਹੈ। ਅਸੀਂ ਛੋਟੇ ਹੁੰਦੇ ਬਾਤ ਪਾਉਂਦੇ ਹੁੰਦੇ ਸੀ, ਪੰਜਾਂ ਜਵਾਨਾਂ ਨਾਲ ਪੰਡ ਚੁੱਕੀ, ਜਾ ਸੁੱਟੀ ਦਰਬਾਰ, ਹਨੂੰਮਾਨ ਨੇ ਧੱਕਾ ਮਾਰਿਆ, ਲੰਘੀ ਸਮੁੰਦਰੋਂ ਪਾ। ਉਹ ਜੀਵ ਧੱਕਾ ਮਾਰਨ ਦਾ ਕੰਮ ਕਰਦੀ ਹਨੂੰਮਾਨ ਦਾ, ਕੋਈ ਚੀਜ਼ ਬੁਰਕੀ ਜੀਭ ਤੇ ਰੱਖੋ, ਉਹ ਪੰਡ ਚੱਕੀ ਨਾ ਪੰਜਾਂ ਉਂਗਲਾਂ ਨਾ, ਉਹ ਜਾ ਕੇ ਬੁਰਕੀ ਜੀਭ ਤੇ ਰੱਖੀ, ਅੱਗੋਂ ਹਨੂੰਮਾਨ ਨੇ ਧੱਕਾ ਮਾਰਿਆ, ਲੰਘੀ ਸਮੁੰਦਰੋਂ ਪਾਰ ਅੰਦਰ ਚੱਲ ਗਈ। ਏਦਾਂ ਨਾਮ ਜਪਦੇ 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 ਜਪਦੇ, ਇਹ ਰਸਨਾ ਦੀ ਐਸੀ ਖੂਬੀ ਹੈ, ਇਹ ਹਰ ਹਰ ਜਪਨ ਜਪੂ ਦਿਨ ਰਾਤੀ, ਜਪ ਹਰ 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 ਉਰ ਧਾਰੀ, ਕਿਸੇ ਵੇਲੇ ਆਪਣੇ ਜ਼ੋਰ ਨਾਲ ਨਹੀਂ ਗੁਰਪ੍ਰਸਾਦ ਨਾਲ ਇਹ ਅੰਦਰ ਫਿਰਨਾ ਸ਼ੁਰੂ ਹੋ ਜਾਂਦਾ ਹੈ। ਸੋ ਜਿਸ ਵੇਲੇ ਨਾਮ ਅੰਦਰ ਚਲੇ ਗਿਆ, ਉਹ ਅੰਦਰ ਜਾਏਗਾ ਹੀ ਤਦੋਂ ਜਦੋਂ ਮਨ ਅੰਦਰ ਟਿਕ ਜਾਊਗਾ। ਇਸ ਕਰਕੇ ਪੌੜੀ ਦੀ ਅਖੀਰਲੀ ਲਾਈਨ ਲਾਈ ਕਿ ਇੰਨੀਆਂ ਅਵਸਥਾ ਲੰਘ ਕੇ ਫੇਰ ਜਿਹੜੀ ਹੈ, ਕਰ ਆਸਣੇ ਡਿੱਠੋ ਚਾਓ, ਕਰ ਚਿੱਕਰ ਮਨ ਨੂੰ ਏਦਾਂ ਬਿਠਾਲਣਾ ਨਹੀਂ ਸਿੱਖਦੇ, ਰੱਬ ਦੇ ਦਰਸ਼ਨ ਨਹੀਂ ਹੋ ਸਕਦੇ। ਆਸਣ ਇਹ ਕਿਹੜੀ ਅਵਸਥਾ ਚ ਜਾ ਕੇ ਲੱਗਦਾ ਹੈ? ਆਓ ਪਹਿਲਾ ਸ਼ਬਦ ਅਸੀਂ ਲਈਏ, ਸਹਿਜ ਆਸਣ ਆਸਣ ਲੱਗ ਜਾਂਦਾ, ਨਿਸ਼ਾਨੀਆਂ ਕੀ ਹੈ? ਅੰਦਰ ਜੋਤ ਵੀ ਪ੍ਰਗਟ ਹੋ ਗਈ। ਅਨਹਦ ਸ਼ਬਦ ਜਿਹੜਾ ਐਡਾ ਉੱਚਾ ਹੈ, ਉਹ ਵੀ ਸੁਣ ਲਾ ਪਿਆ, ਸਹਿਜ ਸ਼ਬਦ ਚੌਂਕੀ ਲਾਈ ਦੀ ਤਦੇ ਹੈ ਵੀ ਅਸੀਂ ਘਰ ਬੈਠ ਕੇ ਆਰਾਮ ਦੇ ਨਾਲ ਵਾਰ ਦਾ ਪੜ ਕੇ ਤੇ ਉਹਦੇ ਭਾਵਾਂ ਦੇ ਦੇਸ਼ ਦੇ ਅਰਥ ਚ ਖੇਲ ਸਕੀਏ ਰੋਜ਼, ਕਿ ਵਾਰ ਕੀ ਕਹਿੰਦੀ ਏ, ਇਹਨੂੰ ਗਾਉਣ ਤੇ ਨਾ ਰੱਖੀਏ। ਆ ਐਡੀ ਵੱਡੀ ਚੀਜ਼ ਹੈ, ਕਰ ਆਸਣ ਡਿੱਠੋ ਚਾਓ, ਜਿਹੜਾ ਇਹਨਾਂ ਨੇ ਲਿਖਤਾ ਜੀ, ਰੱਬ ਆਸਣ ਤੇ ਬੈਠ ਕੇ ਫਿਰ ਸਾਰੀ ਦੁਨੀਆਂ ਬਣਾ ਕੇ ਦੇਖਦਾ ਹੈ। ਲੇਕਿਨ ਇਹ ਐਡੀ ਵੱਡੀ ਚੀਜ਼ ਹੈ ਵੀ ਇਹ ਸਾਰੀ ਹੀ ਬ੍ਰਹਮ ਗਿਆਨ ਦੀ ਕੁੰਜੀ ਹੈ, ਵੀ ਜੇ ਇੱਕ ਲਾਈਨ ਨੂੰ ਵੀ ਸਮਝ ਜਾਓਗੇ ਤੇ ਸਾਰੀ ਵਾਰ ਸਮਝ ਜਾਓਗੇ। ਸਹਿਜ
ਜੋਤਿ ਸਰੂਪ ਅਨਾ
ਗੁਰ ਸੰਗ ਵਿਚਾਰਿਆ ਸੁਰਾਤੀ ਧਨ ਸੁਹਾਗਣੇ ਨਾਰਿਆ ਸੁਰਾਤੀ ਧਨ ਸੁਹਾਗਣੇ ਨਾਰਿਆ ਹੁਣ ਇਹਨੇ ਰਹਾਉ ਦੀ ਤੁਕ ਦੇ ਦੁਆਲੇ ਪਾਉਣਾ ਹੈ ਸਭ ਤੋਂ ਪਹਿਲਾਂ ਕੀ ਹੋਣਾ ਹੈ ਅੰਦਰਲੀ ਜਿਹੜੇ ਦੁਸ਼ਮਣ ਹੈ ਕਾਮ ਕ੍ਰੋਧ ਲੋਹ ਮੋਹ ਹੰਕਾਰ ਉਹ ਮਰਨੇ ਹੈ ਤਾਂ ਜਾ ਕੇ ਇਹਨਾਂ ਸਟੇਜਾਂ ਤੇ ਪਹੁੰਚਣਾ ਇਸ ਕਰਕੇ ਰਹਾਉ ਦੀ ਤੁਕ ਲਾਈ ਦੁਰਜਨ ਮਾਰੀ ਵੈਰੀ ਸੰਘਾਰੀ ਦੁਆਲੇ ਪਾਉਂਦੀ ਸਾਰਾ ਸ਼ਬਦ ਅਸੀਂ ਵਿਚਲੀ ਇੱਕ ਅਗਲੀ ਲਾਈਨ ਲਈ ਉੱਚੀ ਸਟੇਜ ਦੀ ਪਰ ਪਹਿਲੀ ਸਟੇਜ ਕੀ ਆ ਰਹਾਉ ਦੀ ਉਸ ਤੁਕ ਦੇ ਦੁਆਲੇ ਸਾਰਾ ਪਾਉਣਾ ਜਿਨ ਚੱਕਰ ਉਹ ਨਾ ਹੋਇਆ ਕੋਈ ਅੰਦਰ ਦੀ ਪ੍ਰਾਪਤੀ ਨਹੀਂ ਹੋਣੀ ਇਸ ਕਰਕੇ ਰਹਾਉ ਦੀ ਤੁਕ ਲਾ ਰਹੇ ਹਾਂ ਦੁਰਜਨ ਸਵਾਮੀ ਗਣਾ ਖਣਾ ਜਾ ਕੇ ਤੇ ਜੀ ਮੈਂ ਤੇ ਨਾਮ ਲੈ ਆਇਆ ਜੀ ਵੀ ਤੁਹਾਨੂੰ ਹਲੀ ਨਾਮ ਨੀ ਦਿੱਤਾ ਲੈ ਨਾਮ ਕਿੱਡਾ ਉਹ ਖਰੋੜ ਸੀ ਜਿਹੜਾ ਤਲੀ ਤੇ ਕੱਢ ਕੇ ਰੱਖ ਦਿੱਤਾ ਉਹਨੇ ਉਹ ਸਭ ਦਿੱਤਾ ਹੋਊ ਇਸ ਕਰਕੇ ਸ਼ਬਦ ਤੇ ਨਾਮ ਚ ਫਰਕ ਹੈ ਨਾਮ ਜਿਹੜਾ ਹੈ ਉਹ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਉਹ ਕਦੋਂ ਮਿਲਦਾ ਹੈ ਉਹ ਹੈ ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋਗ ਕੀ ਤੋਈ ਮੈਂ ਨਿਰਗੁਨਿਆਰੇ ਕੋਗਣ ਨਾਹੀ ਆਪੇ ਤਰਸ ਪਿਓਈ ਤਰਸ ਪਿਆ ਮਾਂ ਰਹਿਮਤ ਹੋਈ ਪਹਿਲਾਂ ਸਤਿਗੁਰ ਅੰਦਰ ਮਿਲੇਗਾ ਸਤਿਗੁਰ ਸੱਜਣ ਮਿਲਿਆ ਫੇਰ ਉਥੋਂ ਬਾਅਦ ਨਾਨਕ ਨਾਮ ਮਿਲੇ ਤਾਂ ਜੀਵਾਂ ਤਨ ਮਨ ਤਾਂ ਰਹਾਓ ਚ ਨਾਮ ਸਾਡਾ ਜਿਹੜਾ ਹੈ ਇਹ ਪਹਿਲਾਂ ਅੰਦਰ ਸਤਿਗੁਰੂ ਆਊਗਾ ਉਥੋਂ ਬਾਅਦ ਜਾ ਕੇ ਜਿਹੜਾ ਸਾਰਾ ਬ੍ਰਹਮ ਗਿਆਨ ਕਲੋਜ਼ ਕਰਕੇ ਮਹਾਰਾਜ ਨਾ ਉਹ ਸਲੋਕ ਲਾਤਾ ਮਹੱਲੇ ਪੰਜਵੇਂ ਦਾ ਉਹ ਮੈਂ ਵੀ ਇੰਨੀਆਂ ਸਟੇਜਾਂ ਲੰਘ ਤੇ ਫੇਰ ਜਾ ਕੇ ਕਿਤੇ ਨਾਮ ਆਉਂਦਾ ਇਸੇ ਕਰਕੇ ਰਹਾਓ ਦੀ ਤੁਕ ਤੇ ਲਿਖਿਆ ਵੀ ਜਦੋਂ ਉਹ ਨਾਮ ਮਿਲ ਗਿਆ ਨਾ ਉਦੋਂ ਨਾਲ ਨਾਲ ਆ ਵੀ ਚੀਜ਼ਾਂ ਆਉਂਦੀਆਂ ਸੁਣੋ ਬਾਣੀ ਦੀਆਂ ਚੀਜ਼ਾਂ ਲੈ ਲੈ ਕੇ ਉਹਨਾਂ ਨਾਲ ਲੋਕ ਨੂੰ ਆਰਾਮ ਖਲਾਉਣਾ ਜਾਂਦਾ ਹਾਸੋਹੀਣੀ ਗੱਲ ਬਣਾਤੀ ਜਦੋਂ ਖਾਣਾ ਨਾਮ ਦੀ ਗੱਲ ਕਰ ਰਹੇ ਕਿਉਂਕਿ ਅਸੀਂ ਅੰਨੇ ਹਾਂ ਅਸੀਂ ਕਦੀ ਆਪਣੀ ਬਾਣੀ ਆਪਣਾ ਪਿਓ ਦਾਦੇ ਦਾ ਖਜ਼ਾਨਾ ਖੋਲ ਕੇ ਦਿੱਤਾ ਨੀ ਉਹ ਦੁਨੀਆਂ ਉਹਦੇ ਆਸਰੇ ਤੇ ਸਾਰਿਆ ਉਸ ਸਾਰੀ ਦੁਕਾਨ ਚੱਲ ਰਹੀ ਅਸੀਂ ਸ਼ਬਦ ਨੂੰ ਕਿਰਪਾ ਕਰੀ ਜੇ ਸਿਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਜਿਹੜਾ ਸ਼ਬਦ ਪੰਜ ਪਿਆਰੇ ਦਿੰਦੇ ਖੰਡੇ ਬਾਟੇ ਦੇ ਸਰੂਹ ਔਰ ਉਹ ਫਤਿਹ ਦੇ ਵਿੱਚ ਲੁਕਿਆ ਪਿਆ ਚੁੱਖਰਾ ਸ਼ਬਦ ਸਾਡਾ ਉਹਦੀ ਜਪਨ ਨਾਲ ਸਭ ਕੁਝ ਹੋਣਾ ਨਾਮ ਬਹੁਤ ਵੱਡੀ ਚੀਜ਼ ਹੈ ਉਹ ਸੂਖਮ ਮੂਰਤ ਨਾਮ ਨਿਰੰਜਨ ਕਾਇਆ ਕਾ ਆਕਾਰ ਉਹ ਨਾਮ ਬਹੁਤ ਵੱਡੀ ਚੀਜ਼ ਹੈ ਉਹ ਤੇ ਮਹਾਰਾਜ ਨੇ ਪੌੜੀ ਜੀ ਲਿਖ ਦਿੱਤਾ ਵੀ ਉਹਨੇ ਚੀਜ਼ ਜੇ ਰਚਨਾ ਕੀਤੀ ਹੈ ਤੇ ਉਸ ਨਾਮ ਦੀ ਕੀਤੀ ਹੈ ਪਹਿਲਾਂ ਆਪ ਬਣਾਇਆ ਫੇਰ ਉਹ ਫੇਰ ਬਾਅਦ ਚ ਕੁਦਰਤ ਮਾਇਆ ਮੂਇਆ ਬਣਾਈ ਸਭ ਕੁਛ ਉਹ ਐਡੀ ਵੱਡੀ ਨਾਮ ਚੀਜ਼ ਹੈ ਇਸ ਕਰਕੇ ਉਹਦਾ ਨਾਮ ਜਪਣ ਨਾਲ ਵੀ ਇਸ਼ਾਰਾ ਹੈ ਸ਼ਬਦ ਕਿਤੇ ਲਿਖਿਆ ਵੀ ਜਪੋ ਨਾਮ ਜਪੋ ਉਹ ਸ਼ਬਦ ਜਪਣ ਨਾਲ ਇਸ਼ਾਰਾ ਹੈ ਲੇਕਿਨ ਨਾਮ ਨੂੰ ਸਟੇਜ ਸਮਝਣਾ ਹੈ ਵੀ ਉਹ ਇੱਕ ਐਸੀ ਅੰਦਰ ਸਟੇਜ ਆ ਉੱਚੀ ਜਿਹਦੇ ਵੱਲ ਆ ਇਸ਼ਾਰਾ ਕਰ ਰਿਹਾ ਸੁਣੋ ਸ਼ਬਦ ਰਹਾਓ ਦੀ ਤੁਕ ਸਿੱਧੀ ਚਪੇੜ ਹੈ ਰਾਧਾ ਸਵਾਮੀਆਂ ਤੇ ਉਹ ਕਹਿੰਦੇ ਦੇਖੋ ਮੇਰੇ ਸਤਿਗੁਰੂ ਨੇ ਜਦੋਂ ਨਾਮ ਦਿੱਤਾ ਆਹ ਚੀਜ਼ਾਂ ਹੋ ਗਈਆਂ ਹੁਣ ਜਿਹੜੇ ਕਹਿੰਦੇ ਨਾਮ ਲਿਆਏ ਆ ਜੀ ਉਹਨਾਂ ਦੀ ਆਹ ਚੀਜ਼ ਬੰਤ ਜਾਂਦੀ ਹੈ ਕਿਉਂਕਿ ਸਤਿਗੁਰ ਮੋਕੋ ਉਹਦੇ ਨਾਮ ਜਿਸ ਵੇਲੇ ਦਿੱਤਾ ਕੀ ਹੋ ਗਿਆ ਦੁਰਜਨ ਮਾਰੇ ਵੈਰੀ ਸੰਹਾਰੇ ਉਹ ਤੇ ਉਹਨਾਂ ਦੇ ਅੰਦਰੋਂ ਪੰਜ ਸਾਰੇ ਜ਼ਾਇਆ ਹੋ ਜਾਂਦੇ ਔਰ ਇੰਨਾ ਰਸ ਪਿਆਉਂਦੇ ਆ ਤੁਹਾਡੇ ਤੁਸੀਂ ਨਾਮ ਲਿਆ ਮੂੰਹ ਤੇ ਐਂ ਜਿੱਦਾਂ ਫੁਟੇ ਹੁਣ ਸੁੱਕਣੇ ਪਾਈ ਹੁੰਦੀ ਉਹ ਕੁਝ ਕੋਈ ਕਲਾ ਕੋਈ ਸਿੰਘਾਂ ਜਿਨ੍ਹਾਂ ਕੋਲ ਨਾਮ ਆ ਜਾਂਦਾ ਉਹਨਾਂ ਦੀ ਇਹੋ ਜਿਹੀਆਂ ਸ਼ਕਲਾਂ ਹੁੰਦੀਆਂ ਉਹ ਨਾਮ ਆਉਂਦੀਆਂ ਨਿਸ਼ਾਨੀਆਂ ਕੀ ਹੈ ਦੁਰਜਨ ਆ ਮੈਂ ਹੁਣੇ ਜੇ ਉਹਨਾਂ ਦੇ ਨਵੇਂ ਸਤਿਗੁਰੂ ਦੇ ਦਰਸ਼ਨ ਕਰਕੇ ਆਇਆ ਆ ਮੈਂ ਹੱਡ ਬੀਤੀ ਝੂਠਕਾਂ ਤੇ ਮੈਨੂੰ ਫੜੋ ਉਹ ਸਾਰੀ ਦੁਨੀਆਂ ਇੰਨਾ ਟੰਟ ਲਾਏ ਜੀ ਮਹਾਰਾਜ ਆਉਣੇ ਜੀ ਉੱਥੇ ਉਹ ਅਸੀਂ ਵੀ ਚਲੇ ਗਏ ਮੇਰੇ ਨਾਲ ਸਾਥੀ ਵੀ ਸੀ ਸਾਰੇ ਉਹ ਕਹੇ ਸਾਨੂੰ ਮਾਰਨ ਮੌਕੇ ਤੇ ਲਿਆਉਣਾ ਸੀ ਉਹ ਨਵਾਂ ਜਿਹੜਾ ਉਹਨਾਂ ਦਾ ਮੁੰਡਾ ਜਿਹਾ ਕੋਈ ਪਤਾ ਨੀ ਪੜਦਾ ਪੁੜਦਾ ਕਿੱਥੋਂ ਫੜ ਲਿਆ ਹੈ ਉਹ ਉੱਥੇ ਬਿਠਾ ਲਿਆ ਜੀ ਸਤਿਗੁਰੂ ਦੁਨੀਆ ਹੱਥ ਚੱਕੇ ਜੀ ਸਤਿਗੁਰੂ ਸਾਹਿਬ ਦੇ ਦਰਸ਼ਨ ਕਰਨੇ ਉਹ ਮੈਂ ਜਦੋਂ ਕਿਹਾ ਯਾਰ ਉਹ ਕਿੱਥੇ ਬੈਠਾ ਹਾਲੀ ਆਇਆ ਨੀ ਉਹ ਕਹਿੰਦੇ ਜੀ ਉਹ ਬੈਠਾ ਤੇ ਹੈ ਉਹ ਮੈਂ ਸਮਝਿਆ ਕਿਹੜਾ ਜੁਲਾਇਆ ਜਿਹਾ ਬਿਠਾ ਲਿਆ ਕੁਰਸੀ ਤੇ ਉਹ ਮੈਂ ਕਿਹਾ ਯਾਰ ਸਤਿਗੁਰੂ ਹੈ ਇਹ ਗੁਰੂ ਨਾਨਕ ਦੇ ਬਰੋਬਰ ਹੀ ਸਾਰਾ ਇਹਨੂੰ ਮਨ ਉਹਨੇ ਇੱਕ ਹੌਕਾ ਭਰਿਆ ਸਾਡੀ ਬਾਣੀ ਲੈ ਕੇ ਅਸੀਂ ਨਾਮ ਬਾਣੀ ਸਮਝ ਕਰਕੇ ਉਹ ਜਣਾ ਖਣਾ ਨਾਮ ਦੀ ਗੱਲ ਕਰ ਰਿਹਾ ਲੇਕਿਨ ਨਾਮ ਨੂੰ ਜੇ ਬਾਣੀ ਸਮਝੀਏ ਤੇ ਨਾਮ ਉਹ ਚੀਜ਼ ਨਹੀਂ ਹੈ ਇਸ ਕਰਕੇ ਐਸੋ ਹਾਸੋ ਲੋਕ ਨਰਾਮ ਖਲਾਉਣਾ ਜਾਣਾ ਐਨ ਤੁਕ ਤੁਕਦੀ ਹੈ ਔਰ ਫਿਰ ਉਹ ਦਾਅਵਾ ਕਰਦੀ ਕਿ ਸਾਡਾ ਸਭ ਤੋਂ ਵੱਡਾ ਸਪਿਰਚੁਅਲਿਜ਼ਮ ਦਾ ਸੈਂਟਰ ਹੈ ਸਾਰੀ ਦੁਨੀਆ ਔਰ ਬਾਕੀ ਸਾਰੀ ਦੁਨੀਆ ਚਲੀ ਜਾਂਦੀ ਮੈਂ ਕਿਹਾ ਕੋਈ ਨੀ ਅਸੀਂ ਵੀ ਜਾਗ ਪਏ ਹਾਂ ਅੱਜ ਵੀ ਉਹ ਬਾਬੇ ਮੱਖਣ ਸ਼ਾਹ ਲਬਾਣੇ ਦੀ ਅੰਸ਼ ਕਿਉਂ ਆ ਮੈਂ, ਕਿ ਜੇ ਮੈਂ ਵੀ 22 ਮੰਜੀਆਂ ਲਪੇਟ ਕੇ ਨਾ ਛੱਡੀਆਂ ਤੇ ਗੁਰੂ ਦੇ ਆਸਰੇ, ਤੇ ਮੇਰਾ ਨਾਮ ਵੀ ਭਾਈ ਮਹਿੰਦਰ ਸਿੰਘ ਨੇ ਦੁਰਜਨ ਮਾਰੇ ਪੇਟੀਆਂ ਸੀ ਸਾਹਮਣੇ ਤੇਗ ਬਹਾਦਰ ਸਾਹਿਬ ਦਾ 26 ਸਾਲ 9 ਮਹੀਨੇ 13 ਦਿਨ ਜਿੱਥੇ ਉਸਨੇ ਫੂੜੀਆਂ ਚਕਾਤੀਆਂ ਫੜ ਕੇ ਸਭ 22 ਮੰਜੀਆਂ ਲਪੇਟ ਸਿੱਟੀਆਂ ਫੜ ਕੇ ਉਹਦੇ ਸਾਹਮਣੇ ਹਿੱਕ ਦੇ ਉੱਤੇ ਮੁੰਗ ਦੜ ਰਹੇ ਨੇ। ਲੇਕਿਨ ਸਾਡੇ ਇਹਨਾਂ ਨੂੰ ਤੇ ਪੁਜਾਰੀ ਟੋਲੇ ਨੂੰ ਤੇ ਹੋਸ਼ ਹੀ ਕੁਛ ਨੀ। ਇਹ ਸਾਡਾ ਸਾਰਾ ਮਨੀ ਸਭ ਪੈਸਾ ਜਿੰਨਾ ਸਾਡਾ ਜਾਂਦਾ ਸਭ ਵੋਟਾਂ ਵਾਟਾਂ ਉਧਰ ਉਧਰ ਸਭ ਆਪਣਾ, ਇਹਨਾਂ ਨੂੰ ਕੀ ਪਤਾ ਵੀ ਸਾਡਾ ਕੋਲ ਕਿਹੜੀ ਚੀਜ਼ ਲੁੱਟੀ ਜਾ ਰਹੀ। ਸਭ ਤੋਂ ਜ਼ਿਆਦਾ ਸਿੱਖ ਇਸ ਵੇਲੇ ਪੰਜਾਬ ਚ ਰਾਧਾ ਸਵਾਮੀ ਬਣੇ, ਖਜ਼ਾਨਾ ਸਾਡੇ ਕੋਲ ਹੋਵੇ ਬਣਿਆ ਕੋਈ ਯਾਰ। ਇਹਦਾ ਮਤਲਬ ਵੀ ਇਹੋ ਹੈ ਵੀ ਕੋਈ ਗਿਆਨ ਦੀ ਖੜਗ ਹੱਥ ਚ ਲੈ ਕੇ ਨਹੀਂ, ਉਹ ਗੁਰ ਕੇ ਗਿਆਨ ਪਾਇਆ ਕੱਟਿਆ ਦੂਜਾ ਪਰਮ ਘਰ ਕੱਟਿਆ ਗਿਆਨ ਦੀ ਖੜਗ ਨਾ ਅਸੀਂ ਕੱਟਾਂਗੇ, ਹੋਰ ਕਿਸੇ ਨੂੰ ਕੁਛ ਕਹਿਣਾ ਨੀ। ਉਹ ਗਿਆਨ ਅਸੀਂ ਸ਼ਬਦਾਂ ਚੋਂ ਲੈਣਾ ਹੈ ਕਿਉਂਕਿ ਸਾਡਾ ਪੂਰਨ ਬ੍ਰਹਮ ਗਿਆਨ ਹੈ। ਉਥੇ ਪਰਮੇਸ਼ਰ ਕਾ ਥਾਨ, ਇਹ ਪੂਰਨ ਬ੍ਰਹਮ ਗਿਆਨ ਹੈ। ਇਸ ਕਰਕੇ ਉਸ ਪੂਰਨ ਬ੍ਰਹਮ ਗਿਆਨ ਦੇ 5ਵੇਂ ਮਹੱਲੇ ਦਾ ਹੀ ਸ਼ਬਦ ਲੈ ਰਹੇ ਹਾਂ। ਜਿਹਨਾਂ ਨੇ ਗੁਰੂ ਨਾਨਕ ਨੂੰ ਦੀਖਿਆ ਲੈ ਲਈ ਉਹਦਾ ਗੁਰਮੰਤਰ ਜਪ ਰਹੇ ਆ, ਉਹਨਾਂ ਨੂੰ ਹੋਰ ਕੀ, ਉਹਨਾਂ ਨੂੰ ਹੋਰ ਕਿਤੇ ਜਾਣ ਦੀ ਲੋੜ ਨਹੀਂ ਹੈ। ਸਾਜਨ ਆਪਣੇ ਕਿਉਂ ਪਰ ਕਰ ਜਾਏ ਆਉਂਦੇ ਪੰਜ ਪਿਆਰੇ ਬੋਲੋ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਸਤਿਗੁਰ ਸ਼ਲੋਕ ਹੈ, ਇਹਦੀਆਂ ਪਹਿਲੀਆਂ ਦੋ ਤੁਕਾਂ ਬਹੁਤ ਉੱਚ ਚੋਟੀ ਦੀਆਂ। ਸਭ ਤੋਂ ਪਹਿਲਾਂ ਕੀ ਹੋਇਆ, ਮੈਨੂੰ ਮਾਇਆ ਤੋਂ ਵੱਖ ਕਰ ਦਿੱਤਾ। ਜਿਹੜੀ ਮਾਇਆ ਜੇਵਰ ਦੁੱਖ ਨਾ ਕੋਈ, ਮੇਰੇ ਸਤਿਗੁਰੂ ਨੇ ਸਭ ਤੋਂ ਪਹਿਲਾਂ ਵੱਡੀ ਕਲਾ ਕੀ ਵਰਤੀ, ਸੱਸੂ ਤੇ ਫਿਰ ਕੀ ਪਿਰੇ। ਮੇਰੇ ਪ੍ਰਭੂ ਨਾ ਮੈਨੂੰ ਮਾਇਆ ਤੂੰ ਛਡਾ ਤਾ, ਸੱਸ ਨੂੰ ਮਾਇਆ ਦੀ ਤਸਵੀਰ ਦਿੱਤੀ ਹੈ ਤੇ ਮੈਂ ਦੱਸਦਾ ਹੁੰਦਾ। ਸੱਸ ਦਾ ਬਾਣੀ ਚ ਬਈ ਵਾਰੀ ਜ਼ਿਕਰ ਆਇਆ ਵੀ ਸੱਪ ਨੂੰ ਤੇ ਇੱਕ ਸੱਸਾ ਲੱਗਦਾ, ਸੱਸ ਨੂੰ ਦੋ ਸੱਸੇ ਲੱਗਦੇ ਆ। ਸੱਸੂ ਦੁੱਖ ਹੁੰਦਾ ਘਰ ਚ ਦੇਰ ਜਠਾਣੀ ਮੂਈ ਦੁੱਖ ਸੰਤਾ। ਦੇਰ ਜਠਾਣੀ ਕੀ ਹੈ, ਆਸਾ ਮਨ ਸਮੋਈ ਦੁੱਖ ਸੰਤਾ, ਆਸਾ ਮਨ ਸਮੋਈ ਦੁੱਖ ਸੰਤਾ, ਦੇਰ ਜਠਾਣੀ ਮੂਈ ਦੁੱਖ ਸੰਤਾ। ਅੱਗੇ ਘਰ ਕੇ ਜਠੇਰੇ ਜੇਠ ਦੀ ਵੀ ਬੜਾ ਪੁਆੜਾ ਹੁੰਦਾ ਘਰ ਚ, ਜਿਹੜੀ ਛੋਟੀ ਹੁੰਦੀ ਆ ਉਹ ਜੇਠ ਜਿਹੜਾ ਘਰ ਦੇ ਵਿਚ ਐਮ ਵਿਫਰਿਆ ਉਹਦਾ ਹੁਕਮ ਚੱਲਦਾ ਹੁੰਦਾ। ਇਹਨਾਂ ਤੇ ਲਿਖਿਆ ਨਾ ਧਰਮਰਾਜ, ਇਹਦੇ ਅਰਥ ਗਲਤ ਹੈ। ਜੇਠ ਦਾ ਮਤਲਬ ਹੈ ਮਾਨ, ਆ ਜਿਹੜਾ ਅੰਦਰਲਾ ਮਾਨ ਹੈ ਨਾ ਇਹ ਜੇਠ ਬਣਿਆ ਪਿਆ ਅੰਦਰ, ਇਹਦਾ ਪੁਆੜਾ ਸਾਰਾ। ਇਸ ਕਰਕੇ ਜੇ ਘਰ ਕੇ ਜਠੇਰੇ ਗਿਰ ਰੱਖਿਆ ਸੁਗ ਰਸਗਾ, ਗਿਰ ਰੱਖਿਆ ਸੱਸੂ ਤੇ ਮਾਇਆ ਤੋਂ ਲੈਦਾ ਹੋ ਗਈਆਂ ਮੇਰੀਆਂ ਆਸਾਂ ਮਨਸਾਂ ਮਰ ਗਈਆਂ, ਮਨ ਕਾਬੂ ਚ ਆ ਗਿਆ, ਫੇਰ ਜਾ ਕੇ ਰਹਾ ਉਹਦੀ ਤੁਕ ਉੱਠੀ ਆਪਣੇ ਆਪ। ਹੁਣ ਰਸ ਪ੍ਰੇਮ ਇਹ ਦੂਤ ਮਰਨੇ ਇਹ ਸਾਰੀ ਚੀਜ਼ ਕੋਈ ਦੇਖਣ ਵਾਲੀ ਨਹੀਂ ਹੈ। ਦੇਹ ਨੂੰ ਤੇ ਦੇਖ ਸਕਦੇ ਹਾਂ ਸਾਰੇ, ਇਹੋ ਹੀ ਬ੍ਰਹਮ ਗਿਆਨ ਹੈ। ਪ੍ਰੇਮ ਕੀ ਚੀਜ਼ ਹੈ, ਉਹਨੂੰ ਤੋਲ ਨਹੀਂ ਸਕਦੇ, ਨਾਪ ਨਹੀਂ ਸਕਦੇ, ਉਹਨੂੰ ਦੇਖ ਨਹੀਂ ਸਕਦੇ, ਉਹਨੂੰ ਕੀ ਕਰ ਸਕਦੇ ਹਾਂ, ਉਹਨੂੰ ਮਹਿਸੂਸ ਕਰ ਸਕਦੇ ਹਾਂ। ਔਰ ਰੱਬ ਕੀ ਚੀਜ਼ ਹੈ, ਰੱਬ ਵੀ ਇਹੋ ਚੀਜ਼ ਹੈ, ਬ੍ਰਹਮ ਹੈ, ਉਹਨੂੰ ਵੀ ਅਸੀਂ ਮਹਿਸੂਸ ਕਰਾਂਗੇ, ਲੇਕਿਨ ਉਹ ਕੋਈ ਚੀਜ਼ ਨਹੀਂ। ਇਸੇ ਤਰ੍ਹਾਂ ਜਿਹੜੇ ਸਾਡੇ ਸਾਰੇ ਗੁਰੂ ਸੀ ਉਹ ਇਦਾਂ ਦੇਹਾਂ ਧਾਰ ਕੇ ਕੁਰਸੀਆਂ ਤੇ ਨਹੀਂ ਸੀ ਬਹਿੰਦੇ, ਰਾਧਾ ਸਵਾਮੀ ਵਾਂਗੂ ਉਹਨਾਂ ਦੀਆਂ ਦੇਹਾਂ ਹੈ ਹੀ ਨਹੀਂ ਸੀ, ਉਹ ਰਸ ਹੀ ਰਸ ਸੀ, ਦੇਖਣ ਨੂੰ ਦੇਹਾਂ ਲੱਗਦੀਆਂ ਸੀ ਲੇਕਿਨ ਆਪ ਉਹ ਬ੍ਰਹਮ ਚ ਮਿਲੇ ਹੁੰਦੇ ਸੀ ਤੇ ਉਹ ਸਾਰੇ ਪ੍ਰੇਮ ਤੇ ਰਸ ਤੇ ਜੋ ਟੁੱਟੀਆਂ ਦੱਸੀਆਂ ਉਹਨਾਂ ਦੇ ਉਹ ਨਮੂਨੇ ਹੁੰਦੇ ਸੀ। ਪਰ ਅਸੀਂ ਜੇ ਦੇਹ ਦੇਖਾਂਗੇ ਤੇ ਉਹ ਦੇਹ ਸਾਰੇ ਗੁਰੂ ਗ੍ਰੰਥ ਸਾਹਿਬ ਚ ਭੰਨੀ ਪਈ ਹੈ ਬਾਣੀ ਚ, ਸਾਡਾ ਨਾ ਸ਼ਬਦ ਦੇਹ ਚ ਹੈ ਨਾ ਸਾਡਾ ਰੱਬ ਦੇਹ ਚ ਹੈ। ਹਿੰਦੂਆਂ ਨੂੰ ਮੂਰਤੀ ਚ ਉਹ ਦੇਹ ਹੁੰਦੀ ਸੀ, ਉਹ ਸਾਡਾ ਨਾ ਰੱਬ ਦੇਹ ਚ ਹੈ ਨਾ ਸਾਡਾ ਗੁਰੂ ਦੇਹ ਚ ਹੈ ਨਾ ਸਾਡਾ ਸ਼ਬਦ ਦੇਹ ਚ ਹੈ ਤੇ ਨਾ ਜਪਣ ਵਾਲਾ ਹੀ ਦੇਹ ਚ ਰਹਿੰਦਾ, ਉਹ ਵੀ ਜਪ ਹਰ 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 ਹੋ ਬੇਨਤੀ ਉਹ ਵੀ ਸ਼ਬਦ ਰੂਪ ਹੋ ਜਾਂਦਾ, ਸਾਰਾ ਪੁਆੜਾ ਹੀ ਮੁੱਕ ਜਾਂਦਾ ਜਿਹੜਾ ਦੇਖਣ ਵਾਲਾ, ਇੱਕੋ ਚੀਜ਼ ਮਹਿਸੂਸ ਹੋਣ ਵਾਲੀ ਰਹਿ ਜਾਂਦੀ, ਉਹ ਰੋਸ ਹੀ ਰਸ ਸੁਣ ਹੋ ਲੋ। ਦੇ ਨਾ ਪਾਇਆ ਦੁਰਜਨ ਮਾਰੇ
ਵੈਰੀ ਸੰਘਾਰੇ, ਦੁਰਜਨ ਮਾਰੇ ਵੈਰੀ ਸੰਘਾਰੇ,
ਆਪਣੇ ਆਪ ਮਾਰ ਲੈ ਨਹੀਂ ਸਤਿਗੁਰੇ
ਮੋਕੋ ਹਰਿਆ।
ਸ਼ਬਦ ਚੌਂਕੀ ਤੇ ਮਿਹਨਤ ਕਿਉਂ ਕਰ ਰਹੇ? ਇਸੇ ਕਰਕੇ ਵੀ ਇੱਕ ਸ਼ਬਦ ਵੀ ਜੇ ਸਮਝ ਗਏ ਨਾ ਬੈਠ ਕੇ, ਉਹਦੀ ਬਣਤਰ, ਸ਼ਬਦ ਦੀ ਟੈਕਨੀਕ, ਸ਼ਬਦ ਰਹਾਓ, ਸ਼ਬਦ ਰਹਾਓ ਤੂੰ ਪਹਿਲੀਆਂ ਤੁਕਾਂ, ਔਰ ਰਹਾਓ ਤੂੰ ਬਾਅਦ ਹਮੇਸ਼ਾ ਸਭ ਤੋਂ ਨੀਵੀਂ ਸਟੇਜ ਤੋਂ ਕੰਮ ਸ਼ੁਰੂ ਹੋਏਗਾ। ਇਹ ਸਾਰੇ ਸ਼ਬਦਾਂ ਦੀ ਟੈਕਨੀਕ। ਇਸ ਕਰਕੇ ਜਿਹੜੇ ਸੰਗੀ ਸਾਥੀ ਸਾਡੇ ਹੋਣ, ਉਹ ਆਪ ਹੀ ਹਰ ਸ਼ਬਦ ਦੀ ਖੋਜ ਐਨ ਟਿਕਾਣੇ ਨਾ ਕਰ ਸਕਣ, ਤਾਂ ਇਸ ਸ਼ਬਦ ਚੌਂਕੀ ਦਾ ਲਾਹਾ ਵਿੱਚ ਸੰਗਤ ਹਰ ਪ੍ਰਭ ਵਰਤਦਾ, ਬੁੱਝੋ ਸ਼ਬਦ ਵਿਚਾਰ, ਆਪ ਹੀ ਸ਼ਬਦ ਵਿਚਾਰ ਵਿਚਾਰ ਕੇ ਤੇ ਨਾਮ ਨੂੰ ਜੁਟੀਏ। ਇਸ ਕਰਕੇ ਰਹਾਓ ਤੋਂ ਬਾਅਦ ਹਮੇਸ਼ਾ ਹੀ ਪਹਿਲੀ ਸਟੇਜ ਤੋਂ ਕੰਮ ਸ਼ੁਰੂ ਹੋਏਗਾ, ਔਰ ਪਹਿਲੀ ਸਟੇਜ ਦੀ ਕੰਮ ਕੀ ਹੈ? ਸਭ ਤੋਂ ਵੱਡਾ ਪੁਆੜਾ ਹੀ ਹਉਮੈ ਦਾ ਹੈ ਪਹਿਲਾਂ। ਮਹਾਰਾਜ ਕਹਿੰਦੇ ਪ੍ਰਿਥਮੇ ਤਿਆਗੀ ਹਉਮੈ ਨਾ। ਇੱਕ ਸ਼ਬਦ ਸਮਝ ਪੀ, ਰਹਾਓ ਤੂੰ ਪਹਿਲੀਆਂ ਬਹੁਤ ਉੱਚੀ ਚੋਟੀ ਦੀਆਂ, ਮਾਇਆ ਤੋਂ ਵੱਖ ਹੋਣਾ, ਮਨ ਦਾ ਵਸ ਆਉਣਾ, ਬਹੁਤ ਉੱਚੀਆਂ ਚੀਜ਼ਾਂ ਉਹਨਾਂ ਨਾਲ ਰਹਾਓ ਚ ਸਮਾ ਜਾਣਾ। ਹੁਣ ਨਵੇਂ ਸਿਰੋਂ ਪਹਿਲੀ ਸਟੇਜ ਤੋਂ ਸ਼ੁਰੂ ਹੁੰਦਾ, ਭਾਈ ਪਹਿਲਾਂ ਹਉਮੈ ਮਾਰੀ, ਪ੍ਰਿਥਮੇ ਤਿਆਰਾ। ਦੂਸਰੀ ਚੀਜ਼ ਤਿਆਗਣ ਵਾਲੀ ਕੀ ਹੈ? ਆ ਜਿਹੜੀਆਂ ਦੁਨੀਆਂ ਚ ਰੀਤਾਂ ਤੁਰੀਆਂ, ਜੋ ਜੀ ਜਿਹਨੂੰ ਮਰਿਆਦਾ ਕਹਿੰਦੇ ਆ, ਅਸੀਂ ਭੇਡ ਚਾਲ ਕਹਿੰਦੇ ਹਾਂ, ਅਸੀਂ ਮਰਿਆਦਾ ਜੋ ਗੁਰਬਾਣੀ ਦੀ ਲਾਈਨ ਆ ਉਹਨੂੰ ਮੰਨਦੇ ਹਾਂ, ਉਹਦੇ ਮੁਤਾਬਕ ਜਿਹੜੀ ਚੀਜ਼ ਆ ਉਹ ਮਰਿਆਦਾ ਹੈ, ਜਿਹੜੀ ਲਾਈਨ ਤੋਂ ਗੁਰਬਾਣੀ ਤੋਂ ਬਾਹਰ ਹੈ ਉਹ ਭੇਡ ਚਾਲ ਹੈ। ਇਸ ਕਰਕੇ ਦੁਤੀਆ ਗੁਣ ਤਿਆਗ ਦੁਰਜਨ ਮੀਤ ਸਮਾਨ, ਦੁਰਜਨ ਮੀਤ ਸਮਾਨ। ਹਉਮੈ ਛੱਡੀ, ਲੋਕਾਂ ਦੀ ਰੀਤ ਛੱਡੀ, ਤੇ ਫੇਰ ਤ੍ਰੈ ਗੁਣਾਂ ਤੋਂ ਉੱਤੇ ਚੜ੍ਹਨ ਲੱਗਾ ਹੁਣ ਗੁਰਸਿੱਖ, ਤੇ ਉਹਨੇ ਦੁਸ਼ਮਣ ਤੇ ਮੀਤ ਇੱਕੋ ਬਰਾਬਰ ਹੋ ਗਏ, ਕੋਈ ਉਹਦਾ ਦੁਸ਼ਮਣ ਨਹੀਂ। ਯਾਰ ਤ੍ਰੈ ਗੁਣ ਤਿਆਗ, ਤ੍ਰਿਆ ਗੁਣ ਤਿਆਗ ਦੁਰਜਨ ਮੀਤ ਸਮਾਨ, ਦੁਰਜਨ ਮੀਤ ਸਮਾਨ। ਤ੍ਰੈ ਗੁਣਾ ਤੂੰ ਉੱਤੇ ਕਿਹੜਾ ਗੁਣ ਹੈ? ਉਹਦੇ ਚ ਸਾਧ ਬੈਠਾ, ਉਹਦੇ ਚ ਸ਼ਬਦ ਅਖੁੱਟ ਬਾਬਾ ਨਾਨਕਾ, ਉਹ ਉੱਥੇ ਬੈਠਾ। ਤੁਰਿਆ ਗੁਣ ਵੇਲ ਸਾਧ ਪਛਾਣਿਆ, ਮਿਲ ਸਾਧ। ਉੱਥੇ ਫਿਰ ਸ਼ਬਦ ਖੁੱਟ ਬਾਬੇ ਨਾਨਕ ਦੇ ਦਰਸ਼ਨ ਸ਼ਬਦ ਰੂਪ ਹੋਣਗੇ, ਕਿਉਂਕਿ ਆਪ ਹੀ ਉਹ ਜਪ ਜਪ ਕੇ ਉੱਥੇ ਪਹੁੰਚੇਗਾ, ਤਦੇ ਜੀ ਸ਼ਬਦ ਰੂਪ ਹੋ ਜਾਊ। ਇਸ ਦੇ ਨਾ ਤੇ ਬਾਹਰ ਰਹਿਣਾ, ਅੰਦਰ ਹੀ ਅੰਦਰ ਸਭ ਕੁਝ ਹੋਣਾ। ਇਸ ਕਰਕੇ ਉਹ ਜਿਹੜੀ ਅੰਦਰ ਦਾ ਹੈ ਉਹ ਫਿਰ ਉਸੇ ਸਾਧ ਦੇ ਦਰਸ਼ਨ ਹੁੰਦੇ ਆ, ਉਹ ਹੈ ਸ਼ਬਦ ਅਖੁੱਟ ਬਾਬਾ ਨਾਨਕਾ। ਉਹਦੇ ਜਦੋਂ ਦਰਸ਼ਨ ਹੋ ਗਏ, ਇੱਕ ਸਾਰੀ ਬਾਣੀ ਚ ਥੰਮ ਰੂਲ ਹੈ ਵੀ ਸਭ ਤੋਂ ਪਹਿਲਾਂ ਅਭਿਆਸੀ ਜਨ ਨੂੰ ਜਿਹੜੇ ਵੀ ਬਾਣੀ ਦੇ ਜਿੰਨੇ ਆ ਸਾਡੀ ਪੋਥੀ ਚ ਜਿਨ੍ਹਾਂ ਦੀ ਬਾਣੀ ਆਈ ਹੈ ਭਗਤਾਂ, ਉਨ੍ਹਾਂ ਦੀ ਖਾਕ ਮਿਲੂ ਪਹਿਲਾਂ, ਉਨ੍ਹਾਂ ਦੀ ਧੂੜ ਮਿਲੂ, ਮਤਲਬ ਉਨ੍ਹਾਂ ਦੇ ਸ਼ਬਦਾਂ ਰਾਹੀਂ ਗਾਈਡੈਂਸ ਹੋਏਗੀ ਅੰਦਰ, ਉਹ ਆਣ ਕੇ ਵਰਤਣਗੇ ਗੁਰਸਿੱਖਾਂ ਅੰਦਰ, ਸਤਿਗੁਰ ਵਰਤੇ, ਉਹ ਪਹਿਲਾਂ ਉਨ੍ਹਾਂ ਦੀ ਸੰਤਨ ਦੀ ਧੂੜ ਆਊ, ਉਥੋਂ ਬਾਅਦ ਫਿਰ ਸਾਧ ਆਊ, ਔਰ ਸਾਧ ਤੋਂ ਬਾਅਦ ਫਿਰ ਕਿਤੇ ਰੱਬ ਦੇ ਦਰਸ਼ਨ ਹੋਣਗੇ। ਇਹ ਸਾਰਾ ਅਸੂਲ ਇਸੇ ਤਰ੍ਹਾਂ ਹੀ ਚੱਲਦਾ, ਜਿਸ ਤਰ੍ਹਾਂ ਜਿਸ ਨੂੰ ਤੁਮੇ ਦਿਖਾਇਓ ਦਰਸ਼ਨ ਸਾਧ ਸੰਗਤ ਕੇ ਪਾਸੇ, ਜਿਹੜੀ ਅੰਦਰ ਲਈ ਸਾਧ ਦੀ ਸੰਗਤ ਹੈ, ਤੇ ਕਰ ਕਿਰਪਾ ਧੂਰ ਦਿਓ ਸੰਤਨ ਕੀ ਸੁਖ ਨਾਨਕੇ ਬਾਛੇ। ਸੰਤਨ ਵੀ ਆ ਗਏ, ਸਾਧ ਵੀ ਆ ਗਏ, ਤੇ ਸ਼ਬਦ ਦੀ ਰਹਾਉ ਦੇ ਉੱਤੇ ਕਹਿ ਮਿਲੋ ਪਿਆਰੇ ਜੀਆ। ਇਸ ਕਰਕੇ ਜਿਨ੍ਹਾਂ ਨੂੰ ਵੀ ਦਰਸ਼ਨ ਹੋਏ ਆ, ਪਹਿਲਾਂ ਸੰਤਨ ਆਉਣਗੇ, ਉਥੋਂ ਬਾਅਦ ਸਾਧ ਆਊ, ਉਥੋਂ ਬਾਅਦ ਕਿਤੇ ਰੱਬ ਦੇ ਦਰਸ਼ਨ ਹੋਣਗੇ। ਇਹ ਸਾਰੀ ਡਿਸਿਪਲਿਨ, ਸਾਰੇ ਅਕਾਲ ਪੁਰਖ ਦੀ ਇਹ ਡਿਸਿਪਲਿਨ ਹੈ, ਉਹਨੇ ਸਿੱਧੇ ਕਿਸੇ ਨੂੰ ਨਹੀਂ ਮਿਲਣਾ, ਕਦੀ ਨਾ ਮਿਲਿਆ ਹੀ ਹੈ ਪਹਿਲਾਂ, ਜਦੋਂ ਮਿਲੇਗਾ ਪੂਰੇ ਸਤਿਗੁਰੂ ਦੇ ਥਰੂ ਮਿਲੇਗਾ, ਔਰ ਪੂਰੇ ਸਤਿਗੁਰੂ ਦੇ ਦਰਸ਼ਨ ਵੀ ਪਹਿਲਾਂ ਸੰਤਨ ਆਉਣਗੇ, ਫਿਰ ਪੂਰਾ ਸਤਿਗੁਰੂ ਆਊ, ਫਿਰ ਜਾ ਕੇ ਉਹ ਵੀ ਪੂਰਾ ਸਤਿਗੁਰੂ ਕਿੱਥੇ ਆਊਗਾ? ਤੁਰਿਆ ਗੁਣ ਚ, ਤੁਰਿਆ ਗੁਣ ਮੇਰੇ ਸਾਧ ਪਛਾਣਿਆ। ਜਦੋਂ ਸਾਧ ਅੰਦਰ ਮਿਲ ਗਿਆ ਆਪਣੇ ਆਪ ਹੀ ਮੂੰਹੋਂ ਰਹਾਉ ਦੀ ਤੁਕ ਨਿਕਲੀ ਸਨ। ਹੁਣ ਅਗਲਾ ਸ਼ੁਰੂ ਸਟੇਜ ਹੁੰਦੀ ਆ ਗਈ ਸਹਿਜ ਦੀ ਅਵਸਥਾ ਤੇ ਅੰਦਰ ਹੀ ਆਸਣ ਲੱਗ ਗਿਆ ਮਨ ਦਾ, ਅੰਦਰ ਹੀ ਗੁਫਾ ਬਣ ਗਈ ਸਹਿਜ ਗੁਫਾ ਆਸਣ। ਗੁਰ ਸ਼ਬਦ ਵਿਚਾਰ ਸਹਿਜ ਦੀ ਅਵਸਥਾ ਚ ਜਾ ਕੇ ਕੀ ਪਿਆ ਬਾਣੀ ਦੇ ਸ਼ਬਦ ਸਮਝਣ ਲੱਗ ਪਿਆ ਨਾ, ਇਹਨਾਂ ਦੇ ਡਿਕਸ਼ਨਰੀ ਮੀਨਿੰਗ ਸਮਝਣ ਲੱਗ ਪਿਆ, ਇਹਨਾਂ ਨੂੰ ਵਿਚਾਰਨ ਲੱਗ ਪਿਆ, ਜਿੱਦਾਂ ਪ੍ਰੋਫੈਸਰ ਸਾਹਿਬ ਸੇ ਨੇ ਟੀਕਾ ਲਿਖਿਆ। ਇਹ ਵਿਚਾਰ ਕੀ ਹੋਈ ਉੱਥੇ ਜਾ ਕੇ, ਇਹੋ ਹੀ ਭੇਦ ਹੈ ਸਾਰੀ ਬਾਣੀ ਚ। ਵਿਚਾਰ ਕੀ ਹੈ? ਉਹ ਹੈ ਹਰ ਕਾ ਬਲੋਗਨਾ ਮਨ ਕਾ ਵਿਚਾਰਾ। ਉਸ ਵੇਲੇ ਜਾ ਕੇ ਅੰਦਰ ਮਨ ਦੇ ਨਾਲ ਮਨ ਦੀ ਅਵਸਥਾ ਨੂੰ ਦੇਖਦਾ ਬੰਦਾ ਵੀ ਕੀ ਹੈ, ਉਹਦੇ ਨਾਲ ਹੀ ਫਿਰ ਅੰਦਰ ਮਨ ਦੇ ਨਾਲ ਹੀ ਵਿਚਾਰ ਹੁੰਦੀ ਹੈ। ਇਹ ਸ਼ਬਦ ਦੀ ਵਿਚਾਰ ਕੀ ਹੈ? ਅੰਦਰ ਮਨ ਨਾਲ ਵਿਚਾਰ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਨੇ ਬੜਾ ਸੁੰਦਰ ਇੱਕ ਥਾਂ ਲਿਖਿਆ ਭਈ, ਬਹੁਤ ਸੋਹਣਾ ਲਿਖਿਆ, ਮਨ ਵਿਚਾਰ ਹਰ ਜਪ ਕਰੇ ਤਾਂ